सरोवर पागा जिसका बिसरा प्राण पत बाबा सोई गण अपागा चरण कमल जाका मन रागे सरोवर पागा तेरा जान राम नाम रंग जागा आलस शीज गया सब तन पे प्रीतम स्यो मन लागा सगल कथा महतागा नाम उदक दीवत जन नानक त्यागे सब अनुरागा जह जह देखो तहना सगल कथा महतागा नाम उदक दीवत जन नानक त्यागे सब अनुरागा वाहिगुरु जी का खालसा वाहिगुरु जी की
जुगो जुग अटल चवर शतर तखत दे मालक सतगुरु गुरु ग्रंथ साहिब महाराज जी दी पावन पवित्र निगी गोद अंदर सतगुरु गुरु रामदास महाराज जी दे घर दियां वडियाइयां प्राप्त करके नतमस्तक होके हाजरी भर के साहिब जी दे पावन चरणा विच आन जुड़ मिल बैठे वड भागी सतसंगी जनो सतगुरु रहम दे घर विच आए ने त्रुठे हन साडे ते हजूर ने अज दे पावन मुख वाक तनासरी राग अंदर पंचम गुरदेव पिता जी दी रसना तो उचारण कीते ने पावन बाणी दा शब्द आप जी ने सरवण कीता जितने को सतगुरु पातशाह जी ने मत बुद्ध बख्शी है अरदास है आप सीस ते मेर भरिया हथ रख के विचार करन दी समर्था झोली पा निवाजन विचारां दी आरंभता तो पहला आओ गुरु बख्शिश दे पात्र बनिए रसना तो उचारण करिए जी सतनाम वाहे गुरु सतनाम श्री वाहे गुरु साहिब जी तनासरी महला पंजवा जिसका बिसरा प्राण पत बाता सोई गण अपागा
सतगुरां ने मनुख नू जीवन दे के संसार ते भेजिया जितनी भी कायनात है तकरीबन सबना दी आरंभता इयाणेपन तो है बचपन तो है कोई भी डॉक्टर रूप विच पैदा नहीं होया इंजीनियर बन के किसी ने जन्म नहीं लिया विद्वान बन के फिलोसफर बन के दुनिया च कोई नहीं आया मनुख दी आरंभता इयाणेपन तो है बचपन तो है साहब कहिंदे इयाणेपन तो सियाणेपन वाले पासे दा जिहड़ा सफर तेरा आरंभ हो जांदा है ओदे लई बकायदा यूनिवर्सिटियां कॉलेज आदिक संस्थावां बन गईयां उनां दे विच्चों गुजर के जाएगा ਸਿਆਣਾ ਅਖਵਾਏਗਾ। ਇਆਣੇਪਣ ਤੋਂ ਸਿਆਣੇਪਣ ਦਾ ਸਫ਼ਰ ਹੈ। ਹਜ਼ੂਰ ਕਹਿੰਦੇ ਜਦੋਂ ਬਚਪਨ ਸੀ, ਸਾਹਿਬ ਕਹਿੰਦੇ ਇਸੇ ਲਈ ਪਾਵਨ ਬਾਣੀ ਚ ਬਚਨ ਆ ਗਿਆ, ਕਹਿਣ ਲੱਗੇ ਅੱਜ ਜਿਹੜਾ ਤੇਰਾ ਬਚਪਨ ਹੈ ਨਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਜਾਂ ਦੂਸਰੇ ਪਾਸੇ ਪੜਦੇ ਆ ਬਾਰਾਂ ਵਰਸ ਬਾਲਪਨ ਬੀਤੇ, ਬੀਸ ਵਰਸ ਕਿਸ ਤਪਨਾ ਕੀਓ। ਹਜ਼ੂਰ ਕਹਿੰਦੇ ਇਆਣਾ ਪਨ ਹੈ ਮਿੱਤਰਾ, ਗਿਲਾ ਨਾ ਕਰੀ। ਇਹੀ ਕਾਰਨ ਹੈ ਉਦੋਂ ਇਹਦੇ ਹੱਥ ਵਿਚ ਕਲਮ ਦੀ ਜਗ੍ਹਾ ਜਿਹੜੀ ਪੈਨ ਦੀ ਜਗ੍ਹਾ ਪੈਨਸਲ ਦੇ ਦਿੱਤੀ ਜਾਂਦੀ, ਕਿਉਂਕਿ ਗਲਤੀਆਂ ਬਹੁਤੀਆਂ ਹੁੰਦੀਆਂ, ਬਚਪਨ ਗਲਤੀਆਂ ਦਾ ਪ੍ਰਗਟਾਵਾ। ਸਾਹਿਬ ਕਹਿਣ ਲੱਗੇ ਉਹਦੇ ਤੋਂ ਬਾਅਦ ਸਫ਼ਰ ਜਿਹੜਾ ਸਿਆਣਪ ਵਾਲੇ ਪਾਸੇ ਹੋਣਾ ਚਾਹੀਦਾ। ਆਖਿਆ ਜੀ ਸਿਆਣਾ ਕੌਣ ਬਣਾਉਂਦਾ? ਸਾਹਿਬ ਕਹਿੰਦੇ ਗੁਰੂ ਕੋਲ ਆ। ਜਿਹੜਾ ਗੁਰੂ ਕੋਲ ਆ ਕੇ ਬੈਠੇਗਾ ਨਾ, ਉਹਦੀ ਮੱਤ ਉਹਦੀ ਬੁੱਧ, ਬੜੇ ਐਸੇ ਨੇ ਜਿਹੜੇ ਆਏ ਨੇ ਇਆਣੇ ਬਣ ਕੇ, ਜਦੋਂ ਉੱਠ ਕੇ ਗਏ ਤੇ ਉਨ੍ਹਾਂ ਦਾ ਰੂਪ ਸਿਆਣਿਆਂ ਵਾਲਾ। ਪਰ ਸਤਿਗੁਰੂ ਅੱਜ ਜਦੋਂ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਘਰ ਦੀਆਂ ਰਹਿਮਤਾਂ ਲੈਣ ਦੇ ਲਈ ਸੰਗਤ ਵਿਚ ਬੈਠਾ ਸਾਂ, ਤੇ ਮੇਰਿਆਂ ਕੰਨਾਂ ਦੇ ਵਿਚ ਇਕ ਬਚਨ ਪਿਆ, ਮੈਂ ਸੁਣ ਕੇ ਇਹ ਆਇਆ ਸਾਂ ਵੀ ਤੁਸੀਂ ਸਭਨਾਂ ਨੂੰ ਕਲਾਵੇ ਚ ਲੈਂਦੇ ਹੋ, ਸਭਨਾਂ ਨੂੰ ਪਿਆਰ ਕਰਦੇ ਹੋ, ਪਰ ਅੱਜ ਜਿਹੜਾ ਬਚਨ ਹਜ਼ੂਰ ਤੁਸੀਂ ਬੋਲਿਆ ਨਾ, ਮੈਨੂੰ ਇੰਜ ਲੱਗਾ ਵੀ ਜਿਵੇਂ ਮੇਰੇ ਅੰਦਰ ਨੂੰ ਟੁੰਬ ਗਿਆ। ਸਾਹਿਬ ਕਹਿੰਦੇ ਮੈਂ ਐਸਾ ਕੀ ਕਹਿ ਦਿੱਤਾ? ਸਤਿਗੁਰੂ ਤੁਹਾਡੀ ਰਸਨਾ ਤੋਂ ਸ਼ਬਦ ਨਿਕਲਿਆ ਅਭਾਗਾ, ਭਾਗਾ ਤੋਂ ਹੀਣਾ, ਬੇਕਰਮਾ ਇਨਸਾਨ। ਸਾਹਿਬ ਮੈਂ ਅਭਾਗਾ, ਮੈਂ ਤੇ ਜਿਵੇਂ ਦੁਨੀਆਂ ਵਿਚ ਆਇਆ, ਜਿੰਨੀ ਕੁ ਸੰਸਾਰ ਨੇ ਮਤ ਬੁੱਧ ਦਿੱਤੀ, ਸੰਸਾਰ ਦੇ ਨਾਲ ਪੈਰ ਨਾਲ ਪੈਰ ਲਾ ਕੇ ਚਲਦਿਆਂ ਚਲਦਿਆਂ, ਹਾਂ ਇਹ ਮੈਂ ਐਕਸੈਪਟ ਕਰਦਾ ਵੀ ਮੇਰੀ ਤੁਹਾਡੇ ਘਰ ਤੋਂ ਦੂਰੀ ਬਣ ਗਈ ਹੈ, ਇਹ ਮੈਂ ਮੰਨਣ ਨੂੰ ਤਿਆਰ ਹਾਂ। ਪਰ ਸਤਿਗੁਰੂ ਮੈਂ ਆਪ ਥੋੜਾ ਵਿਛੜਿਆ, ਮੈਨੂੰ ਥੋੜਾ ਜਿਹਾ ਤੁਸੀਂ ਗਿਆਨ ਹੀ ਝੋਲੀ ਚ ਪਾ ਕੇ ਨਵਾਜ ਦਿਓ ਵੀ ਆਖਿਰ ਮੇਰੇ ਇਹ ਅਭਾਗੇ ਬਣਨ ਦਾ ਕਾਰਨ ਕੀ ਹੈ। ਤੇ ਮਨੁੱਖ ਦੀ ਇਹ ਫਿਤਰਤ ਆਰੰਭ ਕਾਲ ਤੋਂ ਰਹੀ ਹੈ, ਬੰਦਾ ਨਾ ਦੂਸਰੇ ਉੱਤੇ ਬਲੇਮਿੰਗ ਕਰਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ। ਸਾਹਿਬ ਜੀ ਨੇ ਬੜਾ ਪਿਆਰਾ ਬਚਨ, ਤੁਸੀਂ ਰੋਜ਼ ਪੜ੍ਹ ਕੇ ਆਉਂਦੇ ਹੋ, ਮੇਰੀਆਂ ਇਹ ਦੂਰੀਆਂ ਵਧੀਆਂ ਕਿਉਂ? ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਸਤਿਗੁਰੂ ਮੈਂ ਕਰਮਾਂ ਕਰਕੇ ਵਿਛੜਿਆ। ਹੁਣ ਜਦੋਂ ਸਵੇਰੇ ਨਿਤਨੇਮ ਕੀਤਾ ਸਭਨਾਂ ਨੇ, ਤੇ ਇੱਕ ਸ਼ਬਦ ਅੱਖਾਂ ਅੱਗੋਂ ਲੰਘਿਆ ਹੋਏਗਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਈਆਂ ਲਈ ਕਰਮਾਂ ਨੇ ਨਜ਼ਦੀਕਤਾ ਬਣਾਤੀ, ਕਈਆਂ ਨੂੰ ਦੂਰੀਆਂ ਬਣਾ ਦਿੱਤੀਆਂ। ਅੱਜ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਨੇ ਰਹਿਮ ਕੀਤਾ, ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕਿੰਨੇ ਭਾਗਾਂ ਤੋਂ ਹੀਣੇ ਲੋਕ ਨੇ, ਮੰਦ ਕਰਮੀ ਨੇ ਉਹ ਇਨਸਾਨ ਜਿਨ੍ਹਾਂ ਦੀ ਤੁਹਾਡੇ ਤੋਂ ਦੂਰੀ ਵੱਧ ਗਈ। ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ, ਜਿਨ੍ਹਾਂ ਨੂੰ ਪ੍ਰਾਨਾਂ ਦਾ ਪਤੀ ਵਾਹਿਗੁਰੂ ਪਰਮੇਸ਼ਵਰ ਵਿਸਰ ਗਿਆ, ਭੁੱਲ ਗਿਆ। ਦੋ ਸ਼ਬਦ ਨੇ ਜੀ, ਇੱਕ ਹੈ ਵਿਸਰ ਜਾਣਾ, ਇੱਕ ਹੈ ਵਿਛੁੜ ਜਾਣਾ। ਸਾਡੇ ਤੋਂ ਕੁਝ ਗੁਰੂ ਧਾਮ ਮਜਬੂਰੀ ਵਿਚ ਵਿਛੜ ਗਏ ਸਨ, ਸਮੇਂ ਦੀਆਂ ਸਰਕਾਰਾਂ ਵਿਚ ਸਹਿਮਤੀਆਂ ਬਣੀਆਂ, ਅਸੀਂ ਵੀਜ਼ੇ ਲੈ ਕੇ ਦਰਸ਼ਨ ਕਰ ਆਏ ਉਨ੍ਹਾਂ ਦੇ। ਜਿਹੜਾ ਵਿਛੜਨਾ ਨਾ ਉਹ ਮਜਬੂਰੀ ਚ ਹੈ, ਪਰ ਜਿਹੜਾ ਸ਼ਬਦ ਹਜ਼ੂਰ ਨੇ ਵਰਤਿਆ ਨਾ, ਅਭਾਗਾ ਤਾਂ ਸ਼ਬਦ ਵਰਤਿਆ, ਕਹਿੰਦੇ ਤੈਨੂੰ ਵਿਛੜਿਆ ਨਹੀਂ, ਤੈਨੂੰ ਵਿਸਰ ਗਿਆ, ਤੈਨੂੰ ਭੁੱਲ ਹੀ ਗਿਆ। ਤੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਵਰ ਭੁੱਲ ਜਾਏ ਨਾ, ਸਾਹਿਬ ਕਹਿੰਦੇ ਬੜੇ ਮੰਦਭਾਗੀ ਲੋਕ ਨੇ ਉਹ। ਹਜ਼ੂਰ ਦੀ ਬਾਣੀ ਪੜ੍ਹਦੇ ਆ, ਸਾਹਿਬ ਕਹਿੰਦੇ ਆ ਤੈਨੂੰ ਤਸਵੀਰ ਵਿਖਾਵਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਵਿਛੜਿਆ। ਤੇ ਪਤਾ ਸ਼ਬਦ ਕੀ ਕਹੇ? ਕਹਿਣ ਲੱਗੇ ਹਰ ਵਿਸਰਤ, ਬੜੀ ਵਾਰੀ ਹੁਕਮਨਾਮਾ ਆਇਆ, ਬੜੀ ਵਾਰੀ ਤੁਸੀਂ ਵਿਚਾਰ ਸਰਵਣ ਕੀਤੀ, ਹਰ ਵਿਸਰਤ ਸਦਾ ਖੁਆਰੀ, ਫਿਰ ਖੁਆਰੀਆਂ ਦਾ ਰਾਹ ਆਰੰਭ ਹੋਏਗਾ। ਸਾਹਿਬ ਕਹਿਣ ਲੱਗੇ ਜ਼ਿੰਦਗੀ ਚ ਹੋਰ ਤੇ ਕੁਝ ਹੈ ਹੀ ਦੁੱਖ ਨਹੀਂ, ਸਭ ਤੋਂ ਵੱਡਾ ਦੁੱਖੜਾ ਕਾਹਦਾ ਗਿਣਿਆ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਕਹਿਣ ਲੱਗੇ ਜਿਨ੍ਹਾਂ ਨੂੰ ਕਰਤਾ ਵਿਸਰ ਗਿਆ, ਸਤਿਗੁਰੂ ਕਹਿਣ ਲੱਗੇ ਦੁੱਖ ਤਦੇ ਜਾਂ ਵਿਸਰੇ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਵਰ ਭੁੱਲਿਆ ਵਿਸਰਿਆ, ਸਾਹਿਬ ਕਹਿੰਦੇ ਜੀਵਨ ਦੁਖੀ ਬਣ ਗਿਆ। ਕਈ ਵਾਰੀ ਬੰਦੇ ਅੰਦਰ ਵਿਚਾਰ ਆ ਜਾਂਦੀ ਵੀ ਨਹੀਂ, ਸ਼ਾਇਦ ਗਿਆਨੀ ਜੀ ਨੂੰ ਭੁਲੇਖਾ, ਮੈਂ ਸਵੇਰੇ ਕਥਾ ਸੁਣਨ ਆਉਣਾ, ਸ਼ਾਮ ਨੂੰ ਸੁਖਾਸਨ ਦੀ ਸੇਵਾ, ਰਹਿ ਰਾਸ ਦੀ ਸੇਵਾ, ਮੈਂ ਗੁਰੂ ਦੀ ਗੋਦ ਵਿਚ ਬਹਿ ਕੇ ਨਿਭਾਉਣਾ, ਮੈਂ ਜਦੋਂ ਵੀ ਕਿਤੇ ਸਮਾਂ ਮਿਲਦਾ ਸ਼ਬਦ ਵਿਚਾਰ ਚੱਲ ਰਹੀ ਹੋਵੇ, ਮੈਂ ਟੀਵੀ ਅੱਗੇ ਬਹਿ ਜਾਂਦਾ, ਮੈਂ ਸਰਵਣ ਕਰਦਾ, ਮੈਂ ਸੁਣਦਾ, ਮੈਂ ਕਿਵੇਂ ਦੂਰ ਆਪਣੇ ਆਪ ਨੂੰ ਮੰਨ ਲਵਾਂ ਵੀ ਮੈਂ ਵਿਸਰਿਆ ਹੋਇਆ ਤੇ ਅਭਾਗਾਂ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸਰੀਰ ਦੀ ਨਜ਼ਦੀਕਤਾ ਨਜ਼ਦੀਕਤਾ ਨਹੀਂ, ਸਰੀਰ ਕਰਕੇ ਦੁਨੀਆਂ ਜਿਹੜੀ ਹੈ ਜਿਸ ਗੰਗੂ ਦਾ ਅਸੀਂ ਜ਼ਿਕਰ ਕਰਦੇ ਹਾਂ ਸਰੀਰ ਕਰਕੇ ਤੇ ਉਹ ਵੀ ਗੁਰੂ ਘਰ ਵਿੱਚ ਬੜਾ ਲੰਮਾ ਸਮਾਂ ਬਤੀਤ ਕਰਦਾ। ਗੱਲ ਸਰੀਰ ਦੀ ਨਹੀਂ, ਸਤਿਗੁਰੂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਦਾਤਾ ਹਜ਼ੂਰ ਦੇ ਜੀਵਨ ਵਿੱਚ ਬੜਾ ਪਿਆਰਾ ਜ਼ਿਕਰ ਆਉਂਦਾ। ਸਤਿਗੁਰਾਂ ਦੇ ਜਦੋਂ ਅਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਤੇ ਸਿੱਖ ਸੰਗਤਾਂ ਦੇ ਨਾਲ ਆਨੰਦ ਦੀਆਂ ਵਿਚਾਰਾਂ ਕਰਦੇ ਨੇ ਨਾ, ਉਸ ਜਗ੍ਹਾ ਦੇ ਉੱਤੇ ਇੱਕ ਇਨਸਾਨ ਤਕਰੀਬਨ 4-5 ਨਾਲ ਹੋਰ ਲੋਕਾਂ ਨੂੰ ਆਪਣੇ ਸਾਥੀ ਬਣਾ ਕੇ ਆਇਆ, ਇਤਿਹਾਸ ਚ ਨਾਂ ਅਬੂ ਤਰਾਬ ਕਰਕੇ ਆਉਂਦਾ। ਬੜਾ ਵਧੀਆ ਹਕੀਮ ਸੀ, ਔਰੰਗਜ਼ੇਬ ਦਾ ਕਹਿ ਸਕਦੇ ਆ ਵੀ ਨਿੱਜੀ ਹਕੀਮ ਹੈ। ਹਰੇਕ ਜਿਹੜੀ ਮੈਡੀਸਨ ਇਹਦੇ ਕੋਲੋਂ ਜਾਣੀ ਤਾਂ ਉਹਨੇ ਉਹਦਾ ਆਹਾਰ ਕਰਨਾ ਜੀਵਨ ਦਿਆਂ ਦੁੱਖਾਂ ਨੂੰ ਤੋੜਨ ਦੇ ਲਈ, ਕੁਦਰਤੀ ਸਬੱਬ ਬਣ ਗਿਆ। ਔਰੰਗਜ਼ੇਬ ਦੇ ਜਿੰਨੇ ਸੂਹੀਏ ਵਸਦੇ ਸਨ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਸਾਰੇ ਇੱਕ ਤੋਂ ਬਾਅਦ ਜੀਵਨ ਪਲਟਦਾ ਗਿਆ, ਕਿਉਂਕਿ ਗੁਰੂ ਦੀ ਇਹੀ ਖਾਸੀਅਤ ਹੈ, ਗੁਰੂ ਦੀ ਇਹ ਖਾਸੀਅਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਇੱਕ ਬਚਨ ਕਿਹਾ ਹੋਇਆ, ਉਹ ਕਹਿਣ ਲੱਗੇ ਜਿਹੜਾ ਪਾਰਸ ਹੈ ਨਾ, ਪਾਰਸ ਉਹਦਾ ਸੁਭਾਅ ਏ ਉਹਦੇ ਨਾਲ ਛੂਹ ਜਾਣ ਵਾਲੀਆਂ 8 ਧਾਤਾਂ ਉਹ ਕਨਵਰਟ ਹੋ ਕੇ ਸੋਨੇ ਚ ਤਬਦੀਲ ਹੋ ਜਾਂਦੀ। ਬਸ ਜਿਹੜਾ ਗੁਰੂ ਨਾਲ ਛੂਹ ਗਿਆ ਨਾ, ਗੁਰੂ ਦੀ ਵਿਚਾਰਧਾਰਾ ਨਾਲ, ਉਹਦਾ ਵੀ ਜੀਵਨ ਬਦਲ ਜਾਂਦਾ। ਆਉਂਦੇ ਸਾਰੇ ਸੂਹ ਦੇਣ ਲਈ ਨੇ, ਪਰ ਸਮੇਂ ਨਾਲ ਉਨ੍ਹਾਂ ਨੇ ਵਾਪਸ ਮੁੜ ਜਾਣਾ, ਆਪਣੇ ਜੀਵਨ ਨੂੰ ਚੇਂਜ ਕਰ ਲੈਣਾ, ਔਰੰਗਜ਼ੇਬ ਨੂੰ ਕੋਈ ਖਤ ਨਾ ਲਿਖਣਾ। ਉਨ੍ਹਾਂ ਅੱਜ ਅਬੂ ਤਰਾਬ ਨਾਲ ਗੱਲ ਕੀਤੀ, ਕਹਿੰਦੇ ਬੜਾ ਦੁਖੀ ਆ। ਉਹ ਕਹਿੰਦਾ ਮੈਂ ਬੜੀਆਂ ਦਵਾਈਆਂ ਦਿੱਤੀਆਂ, ਟੈਨਸ਼ਨਾਂ ਵਧਦੀਆਂ ਜਾ ਰਹੀਆਂ, ਚਿਹਰੇ ਤੋਂ ਰੌਣਕ ਘਟਦੀ ਜਾ ਰਹੀ ਹੈ, ਕੀ ਕਾਰਨ ਹੈ? ਕਹਿੰਦਾ ਹਰ ਟਾਈਮ ਇੱਕ ਅੰਦਰ ਤਰਾਸ ਪੈ ਰਹੀ ਹੈ, ਇੱਕ ਡਰ ਪਿਆ ਹੋਇਆ, ਜਦੋਂ ਜਦੋਂ ਰਣਜੀਤ ਨਗਾਰਾ ਵੱਜਦਾ ਨਾ ਮੇਰੇ ਅੰਦਰ ਦਰਦ ਛਿੜ ਜਾਂਦਾ, ਜਦੋਂ ਜਦੋਂ ਮੈਂ ਕਿਸੇ ਦੇ ਮੂੰਹ ਤੋਂ ਉਥੋਂ ਦੀਆਂ ਉਪਮਾਵਾਂ ਸ਼ੋਭਾਵਾਂ ਸੁਣਦਾ ਮੈਂ ਅੰਦਰ ਤੱਕ ਜਿਹੜਾ ਕਲਪ ਜਾਂਦਾ, ਮੇਰਾ ਮਨ ਬੜਾ ਵਿਆਕੁਲ ਰਹਿੰਦਾ, ਬੜਾ ਦੁਖੀ ਰਹਿੰਦਾ, ਕੋਈ ਦਵਾ ਕਾਟ ਨਹੀਂ ਕਰ ਰਹੀ, ਸਾਰੇ ਮੇਰੇ ਭੇਜੇ ਹੋਏ ਸੂਹੀਏ ਵੀ ਮੂੰਹ ਮੋੜ ਗਏ, ਹੁਣ ਇੱਕੋ ਇੱਕ ਤੂੰ ਉਹ ਹੈ ਜਿਹਦੇ ਤੇ ਮੇਰਾ ਦਿਲੋਂ ਯਕੀਨ ਹੈ, ਤੂੰ ਮੈਨੂੰ ਕਦੀ ਧੋਖਾ ਨਹੀਂ ਦਏਗਾ, ਕਿੰਨਾ ਚੰਗਾ ਹੋਏ ਜੇ ਤੂੰ ਚਲਾ ਜਾਏ। ਕਹਿੰਦਾ ਜੀ ਠੀਕ ਹੈ। ਨਾਲ ਕੁਝ ਬੰਦੇ ਲੈ ਕੇ ਆਨੰਦਪੁਰ ਸਾਹਿਬ ਆ ਗਿਆ, ਮੈਂ ਮੁਖਬਰ ਬਣ ਕੇ ਖਬਰਾਂ ਦਿਆਂਗਾ, ਹੁਣ ਇਹਨੂੰ ਜੜੀਆਂ, ਕਿਉਂਕਿ ਸੁਭਾਵਕ ਹੈ ਜਿਹੜਾ ਵੈਦ ਹੈ ਉਹਨੂੰ ਜੜੀਆਂ ਬੂਟਿਆਂ ਦਾ ਵੀ ਬੜਾ ਪਤਾ, ਉਥੇ ਰਹਿਣਾ ਤੇ ਗੁਰਸਿੱਖਾਂ ਦੇ ਅੰਦਰ ਇੱਕ ਕਲਾ ਵਰਤੀ ਹੋਈ ਹੈ ਆਰੰਭ ਕਾਲ ਤੋਂ ਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਆ ਨਾ, ਗੁਰਸਿੱਖਾਂ ਇੱਕੋ ਪਿਆਰ। ਇੱਥੇ ਕੋਈ ਇਹ ਨਹੀਂ ਸਮਝਦਾ ਇਹ ਬਗਾਨਾ ਏ, ਇਹ ਹੋਰ ਪਿੰਡ ਦਾ, ਹੋਰ ਜਾਤ ਦਾ, ਹੋਰ ਕਲਰ ਦਾ, ਇਹ ਚੀਜ਼ ਗੁਰਸਿੱਖਾਂ ਅੰਦਰ ਨਹੀਂ। ਉਹਨਾਂ ਗੁਰਸਿੱਖ ਸਨ ਜਿਹੜੇ, ਉਹਨਾਂ ਬੜੇ ਪਿਆਰ ਨਾਲ ਗੱਲ ਕਰਨੀ, ਇਹਨਾਂ ਨੂੰ ਫੜ ਕੇ ਲੰਗਰ ਚ ਲੈ ਕੇ ਜਾਣਾ, ਲੰਗਰ ਛਕਾਉਣਾ, 1-2-4 ਵਾਰੀ ਆਏ, ਸੰਗਤ ਨਾਲ ਸਨੇਹ ਬਹੁਤ ਬਣ ਗਿਆ ਕੁਦਰਤੀ। ਨਾਲੋ ਨਾਲ ਖਬਰਾਂ ਵੀ ਜਿਹੜੀਆਂ ਨੇ ਉਹ ਲੀਕ ਕਰਦੇ ਨੇ ਵੀ ਇਸ ਘਰ ਚ ਆਹ ਕੁਝ ਵਾਪਰਦਾ। ਅੱਜ ਸਬੱਬ ਐਸਾ ਬਣ ਗਿਆ, ਇਹ ਜਿਹੜਾ ਅਬੂ ਤਰਾਬ ਹੈ ਨਾ ਗੁਰੂ ਚਰਨਾਂ ਵਿਚ ਆਇਆ, ਤੇ ਇੱਕ ਬੜਾ ਮੋਹਤਬਰ ਸਿੱਖ ਸੀ ਜਿਹੜਾ ਹਰ ਰੋਜ਼ ਗੁਰਸਿੱਖਾਂ ਨੂੰ ਜੀਓ ਆਇਆ ਕਹਿਣਾ, ਜਲ ਪਾਣੀ ਛਕਾਉਣਾ। ਉਹਨੇ ਵੇਖਿਆ ਵੀ ਉਹਦੇ ਚਿਹਰੇ ਤੇ ਖੂਨੋ ਖੂਨ, ਹਾਲਤ ਬੜੀ ਨਾਜ਼ੁਕ, ਮੂੰਹ ਚੋਂ ਝੱਗ ਨਿਕਲਦਾ। ਕੋਲ ਚਲਿਆ ਗਿਆ, ਕਹਿਣ ਲੱਗਾ ਹੋਇਆ ਕੀ? ਪਤਾ ਲੱਗਾ ਬਿਲਾਸਪੁਰ ਦੇ ਰਾਜਿਆਂ ਨੇ, ਨਾਲ ਉਹਦੇ ਜਿਤਨੇ ਕੋ ਹੋਰ ਅਹਿਲਕਾਰ ਸਨ, ਉਹਨਾਂ ਇਸ ਸਿੱਖ ਦੀ ਕੁੱਟਮਾਰ ਕੀਤੀ ਹੈ। ਕਹਿੰਦੇ ਆ ਪੱਥਰ ਦੇ ਅੱਗੇ ਸਿਰ ਝੁਕਾ, ਠਾਕਰ ਦੇ ਅੱਗੇ, ਮੂਰਤ ਦੇ ਅੱਗੇ ਸਿਰ ਝੁਕਾ। ਗੁਰੂ ਕੇ ਗੁਰਸਿੱਖ ਨੇ ਕਿਹਾ, ਕਹਿਣ ਲੱਗਾ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਉਹਨਾਂ ਮੂੰਹ ਵਿਚ ਧੱਕੇ ਨਾਲ ਪੋਇਜ਼ਨ ਜ਼ਹਿਰ ਪਾ ਦਿੱਤੀ, ਮੂੰਹ ਚੋਂ ਝੱਗ ਨਿਕਲ ਰਿਹਾ, ਹਾਲਤ ਨਾਜ਼ੁਕ ਬਣੇ ਹੋਏ ਨੇ। ਸਤਿਗੁਰੂ ਜੀ ਨੇ ਕੁਝ ਔੜ ਪੌੜ ਕਰਵਾਇਆ, ਇਹ ਗੁਰੂ ਕੇ ਗੁਰਸਿੱਖ ਦਾ ਜੀਵਨ ਬਚ ਗਿਆ। ਹੁਣ ਇਹਦੇ ਅੰਦਰ ਨਾ ਅਬੂ ਤਰਾਬ ਦੇ ਅੰਦਰ ਇੱਕ ਚੀਜ਼ ਆ ਗਈ, ਕਹਿੰਦਾ ਮਨਾ ਵੇਖੋ ਬੰਦਾ ਕਿਤੇ ਨਾ ਕਿਤੇ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਕਿਤੇ ਨਾ ਕਿਤੇ ਅੰਦਰ ਜ਼ਮੀਰ ਨੂੰ ਆਵਾਜ਼ ਪੈ ਜਾਂਦੀ ਵੀ ਆਹ ਕੰਮ ਗਲਤ ਹੈ। ਉਹ ਗੱਲ ਵੱਖਰੀ ਹੈ ਬੰਦਾ ਮੰਨੇ ਨਾ, ਕਿਉਂਕਿ ਸਮਾਜ ਕਰਕੇ ਨਾ ਕਈ ਚੀਜ਼ਾਂ ਬੰਦਾ ਸਿਰ ਤੇ ਭਾਰ ਰੂਪ ਚੁੱਕੀ ਫਿਰਦਾ, ਪ੍ਰਵਾਨ ਨਹੀਂ ਕਰਦਾ ਪਿਆ, ਪਰ ਅੰਦਰੋਂ ਆਵਾਜ਼ ਆਉਂਦੀ ਹੈ ਮਨਾ ਹੈ ਤੇ ਗਲਤ, ਮੈਂ ਕਰਤੇ ਜ਼ਿਆਦਤੀ ਰਿਹਾ। ਇਹਦੇ ਅੰਦਰ ਵੀ ਵਿਚਾਰ ਆਈ ਵੀ ਮੈਂ ਗਲਤ ਕਰ ਰਿਹਾ। ਕੁਝ ਕੁ ਦਿਨ ਬੀਤੇ, ਅੱਜ ਇਹ ਕੋਈ ਜੰਗਲ ਚੋਂ ਜੜੀਆਂ ਬੂਟੀਆਂ ਲੈਣ ਗਿਆ ਤੇ ਇੱਕ ਕੋਈ ਬਹੁਤ ਭਿਆਨਕ ਡਾਕੂ ਇਨਸਾਨ ਸੀ ਜਿਹੜਾ ਆਉਂਦਿਆਂ ਸਿੱਖਾਂ ਨੂੰ ਲੁੱਟ ਲੈਣਾ, ਸਿੱਖਾਂ ਦੀ ਮਾਰ ਧਾੜ ਕਰਨੀ, ਇਵਨ ਇੱਥੋਂ ਤੱਕ ਧੀਆਂ ਭੈਣਾਂ ਵਾਲੇ ਪਾਸੇ ਮੰਦ ਕਰਮੀ ਨਜ਼ਰ ਪਾਉਣੀ। ਉਹਨੂੰ ਵੇਖਿਆ, ਕਿਸੇ ਨੇ ਉਹਦੇ ਤੇ ਵਾਰ ਕੀਤੇ ਨੇ, ਖੂਨੋ ਖੂਨ ਹੋਇਆ। ਹੋਇਆ ਜ਼ਮੀਨ ਤੇ ਡਿੱਗਿਆ ਪਿਆ ਉਹ ਕਰਾਉਂਦਾ ਪਰ ਅਬੂ ਤਰਾਬ ਨੇ ਵੇਖਿਆ ਵੀ ਬਦਨਾਮ ਡਾਕੂ ਹੈ ਮੈਂ ਕੀ ਲੈਣਾ ਕੋਲੋਂ ਲੰਘ ਗਿਆ ਇੰਨੇ ਨੂੰ ਕੋਈ ਗੁਰਸਿੱਖ ਆ ਗਿਆ ਉਹਦਿਆਂ ਕੰਨਾਂ ਚ ਆਵਾਜ਼ ਪਈ ਉਹਨੇ ਘੋੜਾ ਰੋਕਿਆ ਵੇਖਿਆ ਮੂੰਹ ਮੱਥਾ ਸਾਫ ਕੀਤਾ ਅਬੂ ਤਰਾਬ ਆਇਆ ਕਹਿਣ ਲੱਗਾ ਬੜਾ ਬਦਨਾਮ ਏ ਗੁਰੂ ਕਿਆਂ ਗੁਰਸਿੱਖਾਂ ਨੂੰ ਬੜੀ ਵਾਰੀ ਲੁੱਟਿਆ ਬੜੇ ਮੰਦ ਕਰਮ ਕੀਤੇ ਨੇ ਇਹ ਇਨਸਾਨ ਨੇ ਉਹ ਕਹਿਣ ਲੱਗੇ ਫਿਰ ਜੇ ਇਹ ਮੰਦ ਕਰਮਈਆਂ ਤੇ ਮੈਂ ਮੰਦ ਕਰਮੀ ਨਹੀਂ ਨਾ ਬਣਨਾ ਮੈਂ ਤੇ ਜਿਹੜੇ ਗੁਰੂ ਦੀ ਗੋਦ ਚ ਬਹਿਨਾ ਉਥੋਂ ਆਵਾਜ਼ ਆਉਂਦੀ ਫਰੀਦਾ ਬੁਰੇ ਦਾ ਭਲਾ ਕਰ ਮੈਂ ਤੇ ਇਹ ਵਿਚਾਰ ਵਾਲਾ ਮੈਨੂੰ ਇਹਦੇ ਮੰਦ ਕਰਮੀ ਹੋਣ ਨਾਲ ਲੁੱਟਣ ਨਾਲ ਮਾਰਨ ਨਾਲ ਮੇਰਾ ਕੋਈ ਜਿਹੜਾ ਇਹਦੇ ਨਾਲ ਕੋਈ ਸੰਬੰਧ ਨਹੀਂ ਬਣਦਾ ਉਹ ਕਹਿਣ ਲੱਗੇ ਠੀਕ ਹੈ ਉਹਨਾਂ ਨੇ ਉਸ ਡਾਕੂ ਨੂੰ ਚੁੱਕਿਆ ਘੋੜੇ ਤੇ ਪਾਇਆ ਤੇ ਸਤਿਗੁਰਾਂ ਦੇ ਦਰਬਾਰ ਲੈ ਆਇਆ ਅਬੂ ਤਰਾਬ ਨੇ ਵੇਖਿਆ ਵੀ ਗੁਰੂ ਸਾਹਿਬ ਨੇ ਇਲਾਜ ਕਰ ਦਿੱਤਾ ਜੀਵਨ ਇਹਦਾ ਬਚ ਗਿਆ ਇੱਕ ਅੰਦਰ ਵਿਚਾਰ ਆ ਗਈ ਉਹ ਮਨਾ ਇਹ ਤੇ ਉਹ ਘਰ ਹੈ ਜਿਹੜਾ ਮੁਰਦਿਆਂ ਚ ਜ਼ਿੰਦਗੀ ਪਾ ਦਿੰਦਾ ਜਿਹੜਾ ਕਿਸੇ ਦੀ ਚੰਗੇ ਮਾੜੇ ਦੀ ਵਿਚਾਰ ਨੂੰ ਵੀ ਨਹੀਂ ਅਲਾਪਦਾ ਪਰ ਤੂੰ ਕਿਵੇਂ ਦਾ ਇਸ ਘਰ ਦੀਆਂ ਮੁਖਬਰੀਆਂ ਕਰਦਾ ਬਸ ਆਖਰੀ ਦਿਨ ਸੀ ਇਹਨੇ ਉਸੇ ਦਿਨ ਕਲਮ ਤੋੜ ਦਿੱਤੀ ਮੈਂ ਅੱਜ ਤੋਂ ਬਾਅਦ ਮੁਖਬਰ ਬਣ ਕੇ ਨਹੀਂ ਵਿਚਰਾਂਗਾ ਸਿੱਖਾਂ ਚ ਜਾ ਕੇ ਮੰਨ ਲਿਆ ਕਹਿੰਦਾ ਮੈਂ ਆਹ ਨੀਅਤ ਨਾਲ ਆਇਆ ਮੈਨੂੰ ਬਾਗਬਾਨੀ ਆਉਂਦੀ ਹੈ ਮੈਨੂੰ ਖੇਤੀਬਾੜੀ ਬਾਰੇ ਪਤਾ ਹੈ ਇਸ ਘਰ ਚ ਐਂਟਰੀ ਮੈਂ ਤਾਂ ਕੀਤੀ ਹੈ ਇੱਥੋਂ ਦੀਆਂ ਖਬਰਾਂ ਦੂਰ ਦੂਰ ਤੱਕ ਪਹੁੰਚਾ ਦਿਆਂ ਪਰ ਅੱਜ ਮੈਂ ਅੰਦਰੋਂ ਟੁੱਟਿਆ ਪਤਾ ਨਹੀਂ ਸਤਿਗੁਰੂ ਕੀ ਸਜ਼ਾਵਾਂ ਦੇਣਗੇ ਗੁਰਸਿੱਖਾਂ ਨੇ ਇੱਕ ਗੱਲ ਕਹੀ ਕਹਿੰਦੇ ਇਹ ਘਰ ਬੜਾ ਅਜੀਬ ਹੈ ਇਸ ਘਰ ਵਿਚ ਤੇ ਕਿਧਰੇ ਬੰਦਾ ਭੁੱਲ ਕੇ ਗਲਤੀ ਵੀ ਕਰ ਲੈਂਦਾ ਨਾ ਆਪਾਂ ਕਈ ਵਾਰੀ ਜਾਣੇ ਅਣਜਾਣੇ ਵਿਚ ਐਸੀਆਂ ਗਲਤੀਆਂ ਕਰ ਲੈਂਦੇ ਆ ਤੇ ਜੇ ਪੰਜ ਗੁਰੂ ਰੂਪ ਵਿਚ ਵੀ ਆਉਣ ਤੇ ਉਹ ਆ ਕੇ ਕੀ ਕਹਿਣਗੇ ਕਹਿੰਦੇ ਗੁਰੂ ਕਿਆ ਗੁਰਸਿੱਖਾਂ ਐ ਕਰਿਆ ਕਰ ਅੱਜ ਤੋਂ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵਧਾ ਦੇ ਅੱਜ ਤੋਂ 10 ਦਿਨ ਜਾ ਕੇ ਜੋੜਿਆਂ ਦੀਆਂ ਸੇਵਾਵਾਂ ਕਰ ਇਹਦੀਆਂ ਤੇ ਸੇਵਾਵਾਂ ਵੀ ਨਜ਼ਦੀਕੀਆਂ ਬਣਾਉਣ ਵਾਲੀਆਂ ਹੁਣ ਕਹਿੰਦੇ ਤੂੰ ਜਾ ਕੇ ਗੱਲ ਤੇ ਕਰ ਜਿਦਨ ਜਾ ਕੇ ਗੱਲ ਕੀਤੀ ਕਹਿੰਦਾ ਸਤਿਗੁਰੂ ਰਹਿੰਦਾ ਹਜ਼ੂਰੀ ਚ ਮਨ ਵਿਚ ਇਹੀ ਹੈ ਗੁਰੂ ਘਰ ਦੇ ਵਿਚ ਰਹਿੰਦਾ ਪਰ ਹਕੀਕਤ ਇਹ ਹੈ ਅੰਦਰੋਂ ਵਿਛੜਿਆ ਹੋਇਆ ਅੱਜ ਮੈਂ ਤੁਹਾਡੇ ਕੋਲ ਐਕਸੈਪਟ ਕਰਦਾ ਮੈਂ ਆਹ ਕਾਰਜ ਲਈ ਆਇਆ ਸੀ ਮੇਰੇ ਤੇ ਰਹਿਮ ਕਰੋ ਸਤਿਗੁਰਾਂ ਨੇ ਗੱਲ ਨਾਲ ਹੀ ਨਹੀਂ ਲਾਇਆ ਬਲਕਿ ਇਹਨੂੰ ਇੰਨਾ ਕੁ ਪਿਆਰ ਤੇ ਸਨੇਹ ਦਿੱਤਾ ਮੁੜ ਕੇ ਜ਼ਿੰਦਗੀ ਭਰ ਇਹ ਸਤਿਗੁਰੂ ਜੀ ਦੇ ਚਰਨਾਂ ਚੋਂ ਵੱਖ ਨਹੀਂ ਹੋ ਪਾਇਆ ਹਜ਼ੂਰ ਕਹਿੰਦੇ ਸਰੀਰ ਦਾ ਨਜ਼ਦੀਕ ਹੋਣਾ ਮਿਲਣਾ ਨਹੀਂ ਮਨੁੱਖ ਕੋਲ ਰਹਿ ਕੇ ਵੀ ਵਿਛੋੜਿਆਂ ਚ ਹੈ ਪਰ ਕਈ ਵਾਰੀ ਦੂਰ ਰਹਿ ਕੇ ਵੀ ਨਜ਼ਦੀਕੀਆਂ ਬਣਾ ਲੈਂਦਾ ਸਾਹਿਬ ਕਹਿੰਦੇ ਤੂੰ ਕਿੱਡਾ ਬੇਭਾਗਾ ਜਿਹਦੇ ਜੀਵਨ ਚੋਂ ਵਾਹਿਗੁਰੂ ਭੁੱਲ ਗਿਆ ਪੁਰਾਤਨ ਸਮੇਂ ਚ ਮਤਾਵਾਂ ਬਾਜ਼ਾਰ ਜਾਣਾ ਉਹਨਾਂ ਚੁੰਨੀ ਨਾਲ ਨਾ ਕੁਝ ਗੰਢਾਂ ਬੰਨ ਲੈਣੀਆਂ ਉਹਦਾ ਕਾਰਨ ਸੀ ਗੰਢ ਫੜਾਂਗੇ ਤੇ ਯਾਦ ਆ ਜਾਏਗਾ ਆਹ ਚੀਜ਼ ਲੈ ਕੇ ਆਉਣੀ ਹੈ ਆਹ ਚੀਜ਼ ਮੈਨੂੰ ਗੰਢ ਜਿਹੜੀ ਹੈ ਯਾਦ ਕਰਾ ਦੇਗੀ ਆਹ ਚੀਜ਼ ਲੈ ਕੇ ਆਉਣੀ ਬਸ ਉਦੋਂ ਇੱਕ ਰਿਵਾਜ ਬਣਿਆ ਸੀ ਪਹਿਲਾਂ ਉਹ ਗੰਢਾਂ ਚੁੰਨੀ ਨੂੰ ਵੱਜੀਆਂ ਫਿਰ ਕੁਝ ਲੋਕਾਂ ਨੇ ਸਿਆਣਿਆਂ ਬਜ਼ੁਰਗਾਂ ਨੇ ਬਹਿ ਕੇ ਵਿਚਾਰ ਕੀਤੀ ਓਏ ਰੱਬ ਰੱਬ ਵੀ ਕਰ ਲਿਆ ਕਰੋ ਬੰਦੇ ਨੇ ਕਿਹਾ ਜੀ ਭੁੱਲ ਜਾਂਦਾ ਉਹਨਾਂ ਧਾਗਾ ਲਿਆ ਧਾਗੇ ਨੂੰ ਕੁਝ ਗੰਢਾਂ ਬੰਨ ਕੇ ਹੱਥ ਵਿਚ ਫੜਿਆ ਕਹਿੰਦੇ ਲੈ ਹੁਣ ਤੇ ਯਾਦ ਰਹੇਗਾ ਨਾ ਵੀ ਧਾਗਾ ਕਿਸ ਕੰਮ ਹੈ ਧਾਗੇ ਨਾਲ ਕਹੀ ਜਾਣਾ ਵਾਹਿਗੁਰੂ 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 ਉਥੋਂ ਹੀ ਫਿਰ ਜਿਹੜਾ ਅਗਲਾ ਪੜਾਅ ਬਣਿਆ ਸੀ ਉਹ ਸੀ ਮਾਲਾ ਦਾ ਉਹਦੇ ਵਿਚ ਮੋਤੀ ਪਰੋ ਕੇ ਉਹਦੇ ਨਾਲ ਸਿਮਰਨੇ ਨਾਲ ਜਪਣਾ ਆਰੰਭ ਕਰ ਦਿੱਤਾ ਪਰ ਜਿੱਥੇ ਜਾ ਕੇ ਉਹ ਠੱਗਾਂ ਦੇ ਹੱਥ ਵਿਚ ਆ ਗਿਆ ਗਲਤ ਅਨਸਰਾਂ ਦੇ ਹੱਥ ਵਿਚ ਆ ਗਿਆ ਉਥੇ ਹਜ਼ੂਰ ਨੂੰ ਆਵਾਜ਼ ਮਾਰਨੀ ਪਈ ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ ਲੋਟੇ ਹੱਥ ਨਬੱਗ ਗਲੀ ਜਿਨ੍ਹਾਂ ਜਪ ਮਾਲੀਆਂ ਕਹਿਣ ਲੱਗੇ ਜ਼ਰੂਰੀ ਨਹੀਂ ਉਹ ਹਰ ਕੇ ਸੰਤਨਾ ਆਖੀਆਂ ਬਾਨਾਰਸ ਕੇ ਠੱਗ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੱਲ ਤੇ ਯਾਦ ਕਰਨ ਦੀ ਅਰ ਜਿਹਦੇ ਨਾਲ ਬਹੁਤ ਪਿਆਰ ਹੋਵੇ ਆਪਣੇ ਚੋ ਕਿਸੇ ਨੇ ਇੱਥੇ ਬੈਠੇ ਆ ਕੋਈ ਆ ਕੇ ਯਾਦ ਕਰਾਏਗਾ ਵੀ ਘਰੇ ਪਤਨੀ ਉਡੀਕਦੀ ਨਹੀਂ ਉਹ ਅੰਦਰ ਵਸੇ ਨੇ ਕਿਉਂਕਿ ਪਿਆਰ ਹੈ ਉਹਨਾਂ ਨਾਲ ਪੁੱਤਰ ਬਾਰੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਬੰਦਾ ਤੁਰਿਆ ਜਾਂਦਾ ਕੋਈ ਰੰਗ ਵੇਖ ਲਵੇ ਨਾ ਦਸਤਾਰ ਦਾ ਮਨ ਵਿਚ ਆ ਜਾਂਦਾ ਮੇਰੇ ਪੁੱਤਰ ਨੂੰ ਕਿਵੇਂ ਦਾ ਲੱਗੇਗਾ ਮੇਰਾ ਬੱਚਾ ਇਸ ਦਸਤਾਰ ਨਾਲ ਕਿੱਡਾ ਕੁਛ ਹੱਪਣ ਦਾ ਜਿਹੜਾ ਖੇੜਾ ਉਹਦੇ ਚਿਹਰੇ ਤੇ ਆਏਗਾ ਕਿਉਂ ਅੰਦਰੋਂ ਪਿਆਰ ਬਣੇ ਹੈ ਸਾਹਿਬ ਕਹਿੰਦੇ ਜਿਨ੍ਹਾਂ ਦਾ ਪਿਆਰ ਬਣ ਗਿਆ ਨਾ ਉਹਨਾਂ ਨੂੰ ਵਿਛੜਦਾ ਨਹੀਂ ਤੇ ਜੇ ਤੈਨੂੰ ਵਿਛੜਿਆ ਤੇ ਉਹਦਾ ਕਾਰਨ ਹੈ ਤੇਰਾ ਪਿਆਰ ਨੀ ਕਦੀ ਵੇਖਿਓ ਤੁਸੀਂ ਪਰਿਵਾਰਾਂ ਵਾਲੇ ਹੋ ਮੈਂ ਵੀ ਪਰਿਵਾਰਾਂ ਵਾਲਾ ਅਖੰਡ ਪਾਠ ਸਾਹਿਬ ਦੀ ਬਾਣੀ 48 ਕੁ ਘੰਟੇ ਚ ਪੜੀ ਜਾਂਦੀ ਆਰੰਭ ਹੋ ਗਿਆ ਹੁਣ ਮੇਰੇ ਵਰਗਾ ਪਹਿਲੇ ਦਿਨ ਦੋ ਕੁ ਘੰਟੇ ਬਹਿ ਜਾਂਦਾ ਨਾ ਤੇ ਉਹਦੇ ਤੋਂ ਬਾਅਦ ਫਿਰ ਆਵਾਜ਼ ਮਾਰ ਕੇ ਕਹੇਗਾ ਮੈਂ ਕਦੋਂ ਦਾ ਬੈਠਾ, ਤੁਸੀਂ ਆ ਜਾਓ ਅੰਦਰ ਰਖਵਾਲੀ ਦੇ ਉੱਤੇ, ਧੂਫ ਆਦਿਕ ਦੀਆਂ ਸੇਵਾਵਾਂ ਦੇ ਉੱਤੇ। ਆਖਿਰ ਕੀ ਕਾਰਨ ਹੈ? ਜੇ ਪਿਆਰ ਹੁੰਦਾ, ਹੁਣ ਕੋਈ ਘਰ ਦੇ ਵਿੱਚ ਪਤਨੀ ਬੈਠੀ ਹੈ, ਘਰ ਦੇ ਵਿੱਚ ਬੇਟਾ ਬੈਠਾ, ਘਰ ਵਿੱਚ ਕੋਈ ਹੋਰ ਆ ਕੇ ਬਹਿ ਗਿਆ ਜਿਹਦੇ ਨਾਲ ਸਨੇਹ ਬਹੁਤ ਹੈ, ਬੰਦਾ ਕੋਲੋਂ ਨਹੀਂ ਉੱਠਦਾ ਦੋ ਦੋ ਘੰਟੇ, ਚੱਲ ਕੋਈ ਨੀ ਅੱਜ ਲੇਟ ਵੀ ਸੌ ਜਾਂਗੇ, ਕੱਲ ਕਿਹੜਾ ਜੌਬ ਤੇ ਜਾਣਾ, ਇਹੀ ਆਵਾਜ਼ ਆਉਂਦੀ ਨਾ ਬੈਠ ਜੇ ਜੀ ਤੇ। ਪਰ ਕੀ ਕਾਰਨ ਹੋ ਗਿਆ? ਗੁਰੂ ਨਾਲ, ਬਲਕਿ ਇਵਨ ਇੱਥੋਂ ਤੱਕ ਹੁਣ ਮੂੰਹ ਚੋਂ ਪਿਆਰ ਦੀਆਂ ਗੱਲਾਂ ਨੇ, ਅਸੀਂ ਤੇ ਫੋਨ ਕਰ ਕਰਕੇ ਫਲਾਣੀ ਜਗ੍ਹਾ ਤੇ ਭੇਟਾ ਕੀ ਹੈ ਅਖੰਡ ਪਾਠ ਸਾਹਿਬ ਦੀ, ਕਿੰਨੀਆਂ ਕੁ ਮਾਇਆ ਦੇ ਨਾਲ ਸਾਨੂੰ ਨਿਵਾਜਣਾ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਬਚਨ ਕਰਦੇ ਨੇ, ਕਹਿੰਦੇ ਜਿਨ੍ਹਾਂ ਨੂੰ ਵਿਸਰ ਗਏ ਹੈ ਨਾ, ਦਾਤਾ ਦੁਨੀਆਂ ਚ ਧਨਵਾਨ ਤੇ ਅਖਵਾ ਲੈਣਗੇ, ਬਲਵਾਨ ਤੇ ਅਖਵਾ ਲੈਣਗੇ, ਪਰ ਜੇ ਮੇਰੇ ਨਜ਼ਰੀਏ ਤੋਂ, ਮੇਰੀ ਐਨਕ ਤੋਂ ਵੇਖੇਗਾ ਤੇ ਹਜ਼ੂਰ ਕਹਿੰਦੇ ਮੈਂ ਉਹਨਾਂ ਨੂੰ ਅਭਾਗਿਆਂ ਚ ਗਿਣਾਂਗਾ, ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ, ਕੌਣ ਹੈ ਜੀ ਸੋਈ ਗਣੋ ਅਭਾਗਾ। ਤੇ ਆਖਿਆ ਜੀ ਇਹ ਭਾਗਹੀਣ ਕਿਉਂ ਨੇ? ਸਾਹਿਬ ਕਹਿਣ ਲੱਗੇ ਕਿਉਂਕਿ ਭਾਗਹੀਣ ਜਿਹੜਾ ਨਾ ਉਹ ਗੁਰੂ ਕੋਲ ਬਹਿ ਹੀ ਨਹੀਂ ਸਕਦਾ, ਗੁਰੂ ਤੋਂ ਉਹਦਾ ਵਿਛੋੜਾ ਬਣ ਜਾਂਦਾ ਹੈ।
ਅਰਣ ਕਮਲ ਜਾ ਕਾ ਮਨ ਰਾਗੇ, ਅਮੈ ਸਰੋਵਰ ਪਾਗਾ।
ਕਹਿੰਦੇ ਜਿਨ੍ਹਾਂ ਦਾ ਗੁਰੂ ਦੇ ਚਰਨ ਕਮਲਾਂ ਨਾਲ ਭਾਵ ਗੁਰੂ ਦੇ ਸ਼ਬਦ ਨਾਲ ਪਿਆਰ ਬਣ ਗਿਆ, ਚਰਨ ਕਮਲ ਜਾ ਕਾ ਮਨ ਰਾਗੇ, ਉਹ ਜਿਹੜਾ ਸ਼ਬਦ ਦਾ ਪ੍ਰੇਮੀ ਹੋ ਗਿਆ ਨਾ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਭਾਈ, ਉਹਨਾਂ ਨੇ ਅੰਮ੍ਰਿਤ ਰੂਪੀ ਸਰੋਵਰ ਦਾ ਆਨੰਦ ਮਾਣ ਲਿਆ। ਬੜਾ ਔਖਾ ਗੁਰੂ ਦੇ ਸ਼ਬਦ ਨਾਲ ਸਾਂਝ ਬਣਾ ਕੇ ਜੀਣਾ, ਕਿਉਂਕਿ ਜੋ ਗੁਰੂ ਦੇ ਸ਼ਬਦ ਨੇ, ਸ਼ਬਦ ਨੂੰ ਗੱਲਾਂ ਪੜਨ ਦੀ ਗੱਲ ਨਹੀਂ ਵੀ ਹੁਣ ਪੜਨ ਨੂੰ ਮੈਂ ਪੜ ਲਿਆ, ਤੁਸੀਂ ਪੜ ਲਿਆ, ਬੜੇ ਬੜੇ ਐਸੇ ਲੋਕ ਨੇ, ਸਾਰੀ ਸਾਰੀ ਬਾਣੀ ਕੰਠ ਹੈ ਉਹਨਾਂ ਦੇ। ਹਜ਼ੂਰ ਕਹਿਣ ਲੱਗੇ ਜਿਨ੍ਹਾਂ ਦਾ ਸ਼ਬਦ ਨਾਲ ਸਨੇਹ ਬਣ ਗਿਆ, ਪਿਆਰ ਬਣ ਗਿਆ, ਇਹ ਸਮਝ ਲਿਓ ਉਹਨਾਂ ਨੂੰ ਅੰਮ੍ਰਿਤ ਸਰੋਵਰ ਦੀ ਪ੍ਰਾਪਤੀ ਹੋ ਗਈ, ਉਹਨਾਂ ਦੇ ਅੰਦਰ ਠੰਡਕ ਵਰਤ ਜਾਂਦੀ ਹੈ।
ਮੇਰਾ ਜਨ ਰਾਮ ਨਾਮ ਰੰਗ ਜਾਗਾ।
ਇਹ ਸਤਿਗੁਰੂ ਕੋਈ ਵਿਰਲਾ ਤੁਹਾਡਾ ਸੇਵਕ ਹੈ ਜਿਹਦੇ ਉੱਤੇ ਗੁਰੂ ਦੀ ਇਹ ਰਹਿਮਤ ਹੋ ਗਈ, ਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਤੇ ਅੰਦਰੋਂ ਜਾਗ ਗਿਆ। ਇਸ ਕਾਇਆ ਨਾਲ ਮੈਂ ਦੋ ਸ਼ਬਦ ਬਾਣੀ ਚੋਂ ਕਵਾਂ। ਹਜ਼ੂਰ ਨੇ ਇੱਕ ਜਗ੍ਹਾ ਕਿਹਾ, ਕਹਿੰਦੇ ਜੋ ਤੂੰ ਲਈ ਫਿਰਦਾ ਨਾ ਤੈਨੂੰ ਯਤਨ ਤੇ ਕਰਨਾ ਪਏਗਾ। ਇੱਕ ਹੁੰਦੀ ਹੈ ਜੀ ਅਰਦਾਸ, ਇੱਕ ਹੁੰਦਾ ਪ੍ਰਯਾਸ। ਹੁਣ ਬੰਦਾ ਪ੍ਰਯਾਸ ਕਰੇ ਨਾ, ਸਤਿਗੁਰੂ ਕਹਿੰਦੇ ਦੋਵਾਂ ਦੀ ਸੁਮੇਲਤਾ ਬਣਾ, ਤੇਰੀ ਅਰਦਾਸ ਵੀ ਤੇ ਤੇਰਾ ਪ੍ਰਯਾਸ ਵੀ, ਦੋਵਾਂ ਦੀ ਜ਼ਰੂਰਤ ਹੈ। ਖਿਆਲ ਕਰਿਓ ਦੋ ਸ਼ਬਦ ਆਪਾਂ ਕਈ ਵਾਰੀ ਸ਼ਾਮ ਨੂੰ ਵੀ ਪੜ੍ਹ ਕੇ ਲੰਘਨੇ ਆ, ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਭਰਿਆ ਪਿਆ ਗੰਦਗੀ ਨਾਲ। ਅਰ ਇਹੀ ਨਹੀਂ, ਹਜ਼ੂਰ ਨੇ ਸ਼੍ਰੀ ਰਾਗ ਚ ਇੱਕ ਗੱਲ ਹੋਰ ਕੀਤੀ। ਸਾਹਿਬ ਕਹਿਣ ਲੱਗੇ ਕਿਤੇ ਆਮ ਪੱਕੀ ਜਗ੍ਹਾ ਤੇ ਪਾਣੀ ਡੁੱਲ ਜੇ ਤੇ ਆਪਾਂ ਕਹਿ ਦੀਦਾ ਵੀ ਗਿੱਲਾ, ਇਹ ਜਗ੍ਹਾ ਤੇ ਗਿੱਲਾ ਹੋਇਆ, ਪਰ ਜੇ ਕਿਧਰੇ ਕੱਚੀ ਜਗ੍ਹਾ ਤੇ ਪਾਣੀ ਡੁੱਲ ਜੇ ਨਾ, ਉਹਦੇ ਨਾਲ ਮਿੱਟੀ ਮਿਕਸ ਹੋ ਜਾਏ ਤੇ ਉਹਨੂੰ ਲਈ ਆਪਾਂ ਸ਼ਬਦ ਵਰਤੀਦਾ, ਕਹੀਦਾ ਵੀ ਇਹ ਚਿੱਕੜ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਵਨ ਬਾਣੀ ਚ ਬਚਨ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਮੈਂ ਬਾਹਰੋਂ ਭਾਵੇਂ ਕੱਪੜਿਆਂ ਨਾਲ ਪਰਮਾਤਮਾ ਬਣ ਜਾਵਾਂ, ਪਰ ਹਕੀਕਤ ਇਹ ਹੈ ਐਬ ਤਨ ਚੀਕੜੋ, ਮੇਰਾ ਅੰਦਰ ਐਬਾਂ ਦੇ ਚਿੱਕੜ ਵਿੱਚ, ਚਿੱਕੜ ਨੂੰ ਕਿਹਾ ਹੀ ਤਾਂ ਚਿੱਕੜ ਹੈ ਕਿਉਂਕਿ ਜੇ ਉਹਦੇ ਵਿੱਚ ਚੀਜ਼ ਪਾਤੀ ਨਾ, ਉਂਗਲ ਪਾਤੀ, ਹੱਥ ਪਾਤਾ, ਪੈਰ ਪਾਤਾ, ਚਿੱਕੜ ਨੇ ਉਹਦੇ ਨਾਲ ਸਰੀਰ ਨਾਲ ਜੁੜ ਜਾਣਾ, ਮੈਲਾ ਕਰੇਗਾ ਸਰੀਰ ਨੂੰ। ਹਜ਼ੂਰ ਇਹ ਸਰੀਰ ਐਬ ਤਨ ਚੀਕੜੋ, ਇਹ ਇੰਨਾ ਕੁ ਭਿਆਨਕ ਚਿੱਕੜ ਹੈ, ਮੇਰੀ ਸਾਰੀ ਕਾਇਆ ਚ ਵਰਤਿਆ ਪਿਆ, ਥਾਂ ਪ੍ਰਤੀ ਥਾਂ ਵਰਤਿਆ ਪਿਆ, ਇਹਨੇ ਮੈਨੂੰ ਮੈਲਾ ਕਰ ਦਿੱਤਾ, ਅਰ ਮੈਂ ਐਸਾ ਮੰਦ ਕਰਮੀ ਆ। ਐਬ ਤਨ ਚੀਕੜੋ, ਇਹ ਮਨ ਮੀਂਡਕੋ। ਕਹਿਣ ਲੱਗੇ ਕਮਲ ਕੀ ਸਾਰ ਨਹੀਂ ਮੁੱਲ ਪਾਈ, ਮੈਂ ਕਮਲ ਦੇ ਫੁੱਲ ਕੋਲ ਰਹਿ ਕੇ ਵੀ ਨਾ ਕੇਵਲ ਉਹਦਾ ਜਾਲਾ ਤੇ ਖਾ ਲਿਆ, ਪਰ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣੀ। ਮੈਂ ਰਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਸੇ ਦੁਨੀਆਂ ਚ ਗੁਰਦੁਆਰਿਆਂ ਚ ਜਾਣਾ, ਧਾਰਮਿਕ ਅਸਥਾਨਾਂ ਤੇ ਜਾਣਾ, ਪਰ ਮੇਰਾ ਸੁਭਾਅ ਇਹ ਬਣ ਗਿਆ ਵੀ ਕੋਈ ਨੀ ਜਪਾਂਗੇ, ਜਪਣ ਦਾ ਸਮਾਂ ਅੱਜ ਥੋੜਾ, ਸੱਤਰਾਂ ਦੇ ਨੇੜੇ, ਸੱਠਾਂ ਦੇ ਨੇੜੇ ਫਿਰ ਕੰਮ ਕੋਈ ਹੋਣਾ ਨੀ, ਉਦੋਂ ਫਿਰ ਆਰਾਮ ਨਾਲ ਬਹਿ ਕੇ ਮੈਂ ਜਪ ਲਵਾਂਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ ਇੱਕ ਪ੍ਰਮਾਣ ਬੜਾ ਪਿਆਰਾ ਆਇਆ, ਮਤਾਵਾਂ ਬੈਠੀਆਂ, ਆਪ ਜੀ ਬੈਠੇ ਹੋ, ਪੁਰਾਣੇ ਸਮਿਆਂ ਚ ਨਾ, ਅੱਜ ਤੇ ਚਲੋ ਸਾਧਨ ਵੱਧ ਗਏ, ਚੱਕੀਆਂ ਚਲਾਉਣੀਆਂ ਜਿਹੜੀਆਂ ਨੇ ਹੱਥਾਂ ਨਾਲ ਪੈਂਦੀਆਂ ਸਨ, ਨਾਲੋ ਨਾਲ ਕੁਝ ਦਾਣੇ ਵਿੱਚ ਪਾਈ ਜਾਣੇ, ਚੱਕੀ ਚਲਾਈ ਜਾਣੀ, ਉਹ ਚੱਕੀ ਦੇ ਨਾਲ ਜਿਹੜੇ ਦਾਣੇ ਪੀਏ ਜਾਣੇ ਤੇ ਬਣ ਜਾਣਾ ਆਟਾ, ਉਹ ਕਈ ਵਾਰੀ ਨਾ ਨਾਲ ਨਾਲ ਜਦੋਂ ਬੰਦੇ ਨੇ ਦਾਣਾ ਪੀਣਾ ਕਿਸੇ ਮਾਤਾ ਨੇ ਭੈਣ ਨੇ ਉਹਨਾਂ ਨੇ ਕੁਝ ਦਾਣੇ ਮੂੰਹ ਚ ਵੀ ਪਾ ਲੈਣੇ ਖਾ ਲੈਣੇ ਤੇ ਉਹ ਜਿਹੜੇ ਖਾਧੇ ਹੋਏ ਸਨ ਕਹਿਣ ਲੱਗੇ ਉਹ ਪੇਟ ਚ ਚਲੇ ਗਏ ਆਟਾ ਲਿਆ ਤੁਰ ਪਏ ਰਸਤੇ ਵਿਚ ਚਿੱਕੜ ਸੀ ਮੀਂਹ ਪਿਆ ਹੋਇਆ ਸੀ ਪੈਰ ਤਿਲਕਿਆ ਸਾਰਾ ਆਟਾ ਜਿਹੜਾ ਡਿੱਗ ਪਿਆ ਭਗਤ ਬਾਬਾ ਕਬੀਰ ਸਾਹਿਬ ਨੇ ਬਚਨ ਕਿਹਾ ਉਹਨਾਂ ਨੇ ਕਿਹਾ ਕਹਿਣ ਲੱਗੇ ਕਬੀਰ ਕੀਚੜ ਆਟਾ ਗਿਰ ਪਰਿਆ ਕਹਿੰਦੇ ਚਿੱਕੜ ਦੇ ਵਿਚ ਆਟਾ ਡਿੱਗ ਪਿਆ ਤੇ ਆਖਿਆ ਜੀ ਮੈਨੂੰ ਇਹਦੇ ਬਾਬਤ ਕਿਉਂ ਦੱਸ ਰਹੇ ਹੋ ਕਹਿੰਦੇ ਮੈਂ ਤੈਨੂੰ ਦੱਸਣਾ ਚਾਹੁੰਦਾ ਜਿਹੜਾ ਉਸ ਬੱਚੀ ਨੇ ਉਸ ਧੀ ਨੇ ਚੱਕੀ ਚਲਾਉਂਦਿਆਂ ਚਲਾਉਂਦਿਆਂ ਚੰਦ ਦਾਣੇ ਮੂੰਹ ਚ ਪਾ ਲਏ ਉਹ ਤਾਂ ਉਹਦੇ ਹੋ ਗਏ ਉਹਦੇ ਪੇਟ ਨੂੰ ਆਹਾਰ ਮਿਲ ਗਿਆ ਕਹਿਣ ਲੱਗੇ ਬਾਕੀ ਦਾ ਸਾਰਾ ਸਾਰਾ ਜਿਹੜਾ ਆਟਾ ਉਹ ਚਲਾ ਗਿਆ ਸੋਈ ਨਿਭਿਆ ਉਹ ਕਹਿਣ ਲੱਗੇ ਜਿੰਨਾ ਕੁ ਖਾ ਲਿਆ ਉਹ ਗਿਣਤੀ ਚ ਆਇਆ ਬਾਕੀ ਬਾਹਰ ਚਲਾ ਗਿਆ ਵਿਸ਼ਟ ਚਲਾ ਗਿਆ ਹਜ਼ੂਰ ਕਹਿੰਦੇ ਤੂੰ ਇਹ ਗਾਣੇ ਗਾਉਣਾ ਨਾ ਮੈਂ ਸੱਤਰਾਂ ਤੇ ਜਾ ਕੇ ਜੱਪਾਂਗਾ ਸੱਠਾਂ ਤੇ ਫਿਰ ਹੋਰ ਕੋਈ ਟੈਨਸ਼ਨ ਨਹੀਂ ਹੋਣੀ ਸਾਹਿਬ ਕਹਿੰਦੇ ਭਲਿਆ ਲੋਕਾਂ ਆ ਦੁਨੀਆਂ ਚ ਵਿਚਰਦਿਆਂ ਵਿਚਰਦਿਆਂ ਜਦੋਂ ਮੂੰਹ ਚੋਂ ਉਹਦੇ ਨਾਮ ਨੂੰ ਕਹਿ ਲਿਆ ਉਹਨੂੰ ਜਪ ਲਿਆ ਉਹਨੂੰ ਧਿਆ ਲਿਆ ਉਹ ਤੇ ਹੈ ਪ੍ਰਵਾਨ ਪਤਾ ਨੀ ਕਦੋਂ ਇਹ ਜ਼ਿੰਦਗੀ ਦਾ ਆਟਾ ਡੁੱਲ ਜਾਣਾ ਤੇਰੇ ਹੱਥ ਵਿਚ ਕੁਝ ਨੀ ਰਹਿਣਾ ਸਤਿਗੁਰੂ ਕਹਿਣ ਲੱਗੇ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੇ ਇਹ ਸ਼ਬਦ ਦਾ ਰੰਗ ਚੜ ਗਿਆ ਸਤਿਗੁਰੂ ਕਹਿਣ ਲੱਗੇ ਉਹਨਾਂ ਬਖਸ਼ਿਸ਼ ਵਾਲੀਆਂ ਰੂਹਾਂ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਵੀ ਗੁਰੂ ਕੀ ਬਾਣੀ ਦੇ ਨੇੜੇ ਲਿਆ ਕੇ ਰੰਗ ਚੜਾਵਣਾ ਕਰ
ਗਿਆ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ
ਹੁਣ ਗੁਰੂ ਨਾਲ ਜੁੜਨ ਵਾਲੇ ਗਿਆਨੀ ਹੋਏ ਸੁਚੇਤਨ ਹੋਏ ਕਿਉਂਕਿ ਇੱਕ ਗੱਲ ਤੇ ਹੈ ਨਾ ਜਿਨੇ ਅੰਮ੍ਰਿਤ ਵੇਲਾ ਸੰਭਾਲਣਾ ਉਹਨੇ ਉੱਠਣਾ ਇਸ਼ਨਾਨ ਸਾਧਨਾ ਚੌਂਕੜਾ ਲਾਉਣਾ ਨਿਤਨੇਮ ਦੀ ਬਾਣੀ ਦਾ ਪਾਠ ਕਰਨਾ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਕੋਲ ਆਲਸ ਹੈ ਆਲਸ ਮਨੁੱਖ ਨੂੰ ਕਦੀ ਵੀ ਉੱਠਣ ਨਹੀਂ ਦੇਵੇਗੀ ਜੇ ਪ੍ਰਸ਼ਾਦ ਅਭੁੱਖਣ ਪਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਉਹਨੂੰ ਜਪਦਿਆਂ ਆਲਸ ਤੇਰੇ ਕੋਲ ਆਵੇ ਤੇ ਕਿਉਂ ਆਵੇ ਹਜ਼ੂਰ ਕਹਿਣ ਲੱਗੇ ਉਹਨਾਂ ਲੋਕਾਂ ਦੇ ਜੀਵਨ ਚੋਂ ਆਲਸ ਜਿਹੜੀ ਹੈ ਉਹ ਬਾਹਰ ਚਲੀ ਗਈ ਆਲਸ ਛੀਜ ਗਿਆ ਛਿੱਜ ਗਿਆ ਭਾਵ ਮੁੱਕ ਗਈ ਖਤਮ ਹੋ ਗਈ ਉਹ ਤੋਪੇ ਤੋਪੇ ਹੋ ਗਈ ਕਹਿਣ ਲੱਗੇ ਉਹਨਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ
ਜਹ ਜਹ ਦੇਖੋ ਦਹ ਨਾਰਾਇਣ ਸਗਲ ਕਟਾ ਮਹ ਤਾਗਾ
ਹਜ਼ੂਰ ਨੇ ਰਹਾਉ ਤੋਂ ਬਾਅਦ ਬਚਨ ਕਿਹਾ ਕਹਿੰਦੇ ਮੈਂ ਜਿੱਧਰ ਜਿੱਧਰ ਵੀ ਵੇਖਦਾ ਨਾ ਹੁਣ ਅੰਦਰ ਜਦੋਂ ਪਿਆਰ ਬਣ ਗਿਆ ਵੇਖੋ ਪਿਆਰ ਨਹੀਂ ਗੁਰਦੁਆਰੇ ਚ ਵੀ ਨਜ਼ਰ ਨਹੀਂ ਆਉਂਦਾ ਜੇ ਅੰਦਰ ਪਿਆਰ ਨਹੀਂ ਨਾ ਬੜੀਆਂ ਘਟਨਾਵਾਂ ਪੇਪਰਾਂ ਚ ਤੁਸੀਂ ਨਿਤ ਦਿਹਾੜੇ ਪੜ੍ਹਦੇ ਹੋ ਮੰਦਰ ਚ ਆਹ ਕੁਛ ਹੋ ਗਿਆ ਮਸਜਿਦ ਚ ਆਹ ਹੋ ਗਿਆ ਗੁਰਦੁਆਰੇ ਚ ਆਹ ਕੁਝ ਹੋ ਗਿਆ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਨੂੰ ਜੇ ਨਜ਼ਰ ਆਉਂਦਾ ਹੁੰਦਾ ਤੇ ਉਹ ਇਹ ਕਾਰਜ ਕਰਦਾ ਕਿਸੇ ਜਗ੍ਹਾ ਤੇ ਜਾ ਕੇ ਮੰਦ ਕਰਮ ਜਿਹੜੇ ਕਮਾਉਣੇ ਨੇ ਉਹਦੀ ਜ਼ਮੀਰ ਇਜਾਜ਼ਤ ਦਿੰਦੀ ਇਹਦਾ ਮਤਲਬ ਹੈ ਉਹਦੇ ਲਈ ਕਿਤੇ ਵੀ ਨਹੀਂ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਗੁਰੂ ਨਾਲ ਜੁੜ ਗਿਆ ਨਾ ਉਹਨੂੰ ਫਿਰ ਜੈ ਜੈ ਵੇਖੋ ਤੈ ਨਾਰਾਇਣ ਜਿੱਧਰ ਵੇਖਦਾ ਉਹ ਤੇ ਕਹਿੰਦਾ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਭਇਓ ਦੁਰਾਈ ਉਹਦੇ ਮੂੰਹ ਚੋਂ ਤੇ ਆਵਾਜ਼ ਆਵੇਗੀ ਸੱਚੇ ਪਾਤਸ਼ਾਹ ਮੈਂ ਜਿੱਧਰ ਵੀ ਵੇਖਦਾ ਨਾ ਜੋ ਦਿਸੈ ਸੋ ਤੇਰਾ ਰੂਪ ਮੈਨੂੰ ਚੰਗਾ ਮਾੜਾ ਉੱਚਾ ਨੀਵੇਂ ਗਰੀਬ ਹੈ ਉਹਦੇ ਸਭਨਾ ਚੋਂ ਤੁਹਾਡੇ ਦਦਾਰ ਹੁੰਦੇ ਨੇ ਮੈਂ ਜਿੱਧਰ ਵੀ ਵੇਖਦਾ ਪਰ ਇਹ ਅਵਸਥਾ ਉਹਨਾਂ ਦੀ ਜਿਹੜੇ ਅੰਦਰੋਂ ਜੁੜੇ ਨੇ ਜਿਹੜਾ ਜੁੜਿਆ ਨਹੀਂ ਉਹ ਤੇ ਆਪਦੇ ਪਰਿਵਾਰ ਨੂੰ ਵੀ ਆਪ ਮਾਰਨ ਤੇ ਤੁਲ ਜਾਂਦਾ ਹੈ ਜਿਹੜਾ ਅੰਦਰੋਂ ਜੁੜਿਆ ਨਹੀਂ ਆ ਤੁਸੀਂ ਪਤਾ ਨਹੀਂ ਸਾਡੀ ਸਭਿਅਤਾ ਵਿਚ ਜਾਂ ਸਾਡੇ ਖੂਨ ਵਿਚ ਬਲੱਡ ਵਿਚ ਇਹੋ ਜਿਹਾ ਕੀ ਕੁਝ ਵਾਪਰਿਆ ਹੋਇਆ ਆਪਦਿਆਂ ਨੂੰ ਹੀ ਮਨੁੱਖ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਤਾਂਤਰਿਕ ਦੀ ਭੇਟ ਚੜ ਕੇ ਜਾਂ ਕਿਸੇ ਹੋਰ ਪੱਖ ਦੇ ਉੱਤੋਂ ਉਹਨਾਂ ਦਾ ਖਾਤਮਾ ਕਰੀ ਜਾਂਦਾ ਸਾਹਿਬ ਕਹਿੰਦੇ ਨਹੀਂ ਭਾਈ ਆ ਜਿਸ ਤਰ੍ਹਾਂ ਸੰਸਾਰ ਸੁਹਾਵਣਾ ਬਣਾਉਣਾ ਨਾ ਸਵਰਗ ਬਣਾਉਣਾ ਤੇ ਉਹਦੇ ਲਈ ਕੀ ਕਰ ਸਭਨਾ ਚੋਂ ਕਰਤੇ ਨੂੰ ਵੇਖ ਜੈ ਜੈ ਪੇਖੋ ਤੈ ਨਾਰਾਇਣ ਕਹਿੰਦੇ ਜਦੋਂ ਉਹ ਵੇਖੇਗਾ ਕਿਵੇਂ ਲੱਗੇਗਾ ਸਗਲ ਘਟਾ ਮੈਂ ਤਾਗਾ ਕਹਿੰਦੇ ਮੋਤੀ ਕਈ ਨੇ ਉਹਨਾਂ ਚ ਧਾਗਾ ਇੱਕੋ ਹੀ ਹੁੰਦਾ ਨਾ ਅੰਦਰ ਧਾਗਾ ਵੱਖੋ ਵੱਖ ਥੋੜਾ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਇਹ ਸਾਰਿਆਂ ਚ ਉਹ ਕਰਤਾ ਪਰਮੇਸ਼ਵਰੀ ਨਿਰਗੁਣ ਅਤੇ ਸਰਗੁਣ ਰੂਪ ਵਿਚ ਵਰਤ ਰਿਹਾ ਹੈ
ਰਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ
ਸਤਿਗੁਰੂ ਗੁਰੂ ਨਾਨਕ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਵਰਤ ਕੇ ਹਜ਼ੂਰ ਕਹਿੰਦੇ ਇਹ ਜਿਹੜਾ ਨਾਮ ਦਾ ਉਦਕ ਹੈ ਨਾ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਜਿਹੜਾ ਨਾਮ ਦਾ ਪਾਣੀ ਹੈ, ਕਹਿਣ ਲੱਗੇ ਜਿਨ੍ਹਾਂ ਨੇ ਇਹ ਪੀ ਲਿਆ ਉਨ੍ਹਾਂ ਦਾ ਜੀਵਨ ਆਨੰਦ ਵਾਲਾ, ਉਨ੍ਹਾਂ ਦਾ ਜੀਵਨ ਸਫਲ, ਉਨ੍ਹਾਂ ਦਾ ਜੀਵਨ ਸਾਰਥਕ ਬਣ ਜਾਂਦਾ। ਅਰਦਾਸ ਕਰੀਏ ਸਤਿਗੁਰੂ ਮੇਹਰ ਕਰੋ, ਮੈਂ ਅਭਾਗਿਆਂ ਚ ਨਾ ਆਵਾਂ, ਮੈਂ ਆਉਂਦਾ ਤੇ ਆਂ ਫਿਜੀਕਲੀ ਸਰੀਰ ਕਰਕੇ ਮੈਂ ਸਾਰੀਆਂ ਕਿਰਿਆਵਾਂ ਨਿਭਾਈ ਜਾਂਦਾ ਧਰਮ ਦੇ ਨਾਮ ਤੇ, ਮੇਰੇ ਤੇ ਰਹਿਮ ਕਰ ਦਿਓ, ਮੇਰਾ ਅੰਦਰ ਭਿੱਜ ਜਾਏ। ਜਦੋਂ ਅੰਦਰੋਂ ਮੈਂ ਭਿੱਜ ਗਿਆ, ਜੁੜ ਗਿਆ, ਫਿਰ ਮੇਰੇ ਮਾਲਕ ਜੀ ਮੈਂ ਅਭਾਗਾ ਨਹੀਂ ਅਖਵਾਵਾਂਗਾ। ਤੁਹਾਡੇ ਚਰਨਾਂ ਤੇ ਆਇਆ ਤੇ ਮੈਂ ਇਹ ਸੁਣ ਕੇ ਆਇਆ, ਸੱਚੇ ਪਾਤਸ਼ਾਹ ਜਿਹਦੇ ਸਿਰ ਤੇ ਤੁਸੀਂ ਹੱਥ ਰੱਖਦੇ ਹੋ ਉਹ ਅਭਾਗਿਆਂ ਚ ਨਹੀਂ ਆਉਂਦਾ। ਸਤਿਗੁਰੂ ਮੇਹਰ ਕਰਨ ਅਸੀਂ ਉਸ ਮਾਰਗ ਦੇ ਧਾਰਨੇ ਬਣੀਏ। ਆਓ ਚੱਲ ਰਹੀ ਲੜੀਵਾਰ ਵਿਚਾਰ ਦਾ ਆਨੰਦ ਮਾਣੀਏ ਜੀ।
ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ, ਆਨੰਦ ਸਾਹਿਬ ਬਾਣੀ ਦੀ ਇਹ 13ਵੀਂ ਪੌੜੀ ਹੈ। ਅਰ ਖਿਆਲ ਕਰਿਓ, ਕੁਦਰਤੀ ਸੁਭਾਗੇ ਦਿਨ ਵੀ ਜਿਹੜੇ ਨੇ ਉਹ ਵਿਸਾਖੀ ਪੁਰਬ ਦੇ ਚੱਲ ਰਹੇ ਨੇ, ਜਿੱਥੇ ਜਾ ਕੇ ਹਜ਼ੂਰ ਨੇ ਮਨੁੱਖ ਦੀ ਕਾਇਆ ਦੇ ਉੱਤੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਸਨ। ਮਨੁੱਖੀ ਸਮਾਂ ਜਦੋਂ ਤੋਂ ਆਰੰਭ ਹੋਇਆ, ਬੰਦੇ ਦੇ ਅੰਦਰ ਇਹ ਵਿਚਾਰ ਮਨ ਵਿੱਚ ਆ ਗਈ ਵੀ ਕਿਵੇਂ ਨਾ ਕਿਵੇਂ ਕਰਕੇ ਨਾ ਮੈਂ ਆਪਣੀ ਉਮਰ ਦਾ ਤਕਾਜ਼ਾ ਵਧਾ ਲਵਾਂ। ਔਰ ਬੜੇ ਐਸੇ ਯਤਨ, ਜਿਤਨਾ ਵੀ ਪਖੰਡਵਾਦ ਦਾ ਸਿਲਸਿਲਾ ਚੱਲਿਆ, ਇਨ੍ਹਾਂ ਯਤਨਾਂ ਤੋਂ ਚੱਲਿਆ, ਆਹ ਕੁਝ ਕਰ ਲਓ ਉਮਰ ਵੱਧ ਜਾਏਗੀ, ਆਹ ਕੁਝ ਕਰ ਲਓ ਉਮਰ ਵੱਧ ਜਾਏਗੀ, ਬੰਦਾ ਉਮਰ ਵਧਾਉਣ ਵਾਲੇ ਪਾਸੇ ਚੱਲ ਪਿਆ। ਗੱਲ ਚੱਲੀ ਸਤਿਗੁਰੂ ਦੇ ਦਰਬਾਰ ਚ, ਹਜ਼ੂਰ ਮੈਂ ਲੋਕਾਂ ਤੋਂ ਬੜਾ ਪ੍ਰਭਾਵਿਤ ਆ, ਕੋਈ ਦੱਸਦਾ ਐਡੀ ਉਮਰ ਵੱਧ ਗਈ, ਐਡੀ ਉਮਰ ਵੱਧ ਗਈ, ਮੇਰੇ ਤੇ ਰਹਿਮ ਕਰੋ। ਸਤਿਗੁਰੂ ਮੈਂ ਉਹ ਚੀਜ਼, ਉਹ ਪਾਣੀ, ਉਹ ਜਲ ਲੱਭਦਾ ਫਿਰਦਾ ਜਿਹਦੇ ਨਾਲ ਮੇਰੀ ਸਰੀਰਕ ਹਯਾਤੀ, ਮੇਰੀ ਉਮਰ ਜਿਹੜੀ ਹੈ, ਮੇਰੀ ਸਰੀਰ ਦੀ ਬਾਡੀ ਦੀ ਫਿਜ਼ੀਕਲੀ ਉਹ ਵੱਡੀ ਹੋ ਜਾਏ। ਸਾਹਿਬ ਕਹਿਣ ਲੱਗੇ ਆ ਮੈਂ ਤੈਨੂੰ ਇੱਕ ਗੱਲ ਦੱਸਾਂ। ਗੁਰੂ ਕਿਹਾ ਗੁਰਸਿੱਖਾ ਤੂੰ ਪਤਾ ਕੌਣ ਹੈ? ਕਿਹਾ ਜੀ ਕੌਣ? ਸਾਹਿਬ ਕਹਿਣ ਲੱਗੇ ਤੂੰ ਭਾਣੇ ਵਿੱਚ ਰਹਿਣ ਵਾਲਾ ਗੁਰਸਿੱਖ ਹੈ, ਤੂੰ ਹੁਕਮ ਰਜ਼ਾਈ ਚੱਲਣਾ ਰੋਜ਼ ਪੜਦਾ, ਤੇ ਜਿਹੜਾ ਇਹ ਪੜਦਾ ਹੋਵੇ ਨਾ ਉਹ ਰੱਬ ਦਾ ਸ਼ਰੀਕ ਬਣ ਕੇ ਨਹੀਂ ਤੁਰੇਗਾ। ਮਾਲਕ ਮੈਂ ਸੰਸਾਰ ਤੋਂ ਸੁਣ ਕੇ ਆਇਆ। ਸਾਹਿਬ ਕਹਿੰਦੇ ਇਹ ਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਵੀ ਦੁਨੀਆਂ ਤੇ ਆਇਆ ਨਾ ਫਿਜ਼ੀਕਲੀ ਤੌਰ ਤੇ, ਜਿਨ੍ਹਾਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਦੀ ਪਹੁਲ ਲਈ, ਖੰਡੇ ਦੀ ਪਹੁਲ ਲਈ, ਉਹ ਵੀ ਸਰੀਰ ਕਰਕੇ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ, ਜਾਣਾ ਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਾਂ ਇੱਕ ਕੰਮ ਹੈ। ਕਿਹਾ ਜੀ ਦੱਸੋ? ਸਾਹਿਬ ਕਹਿੰਦੇ ਇੱਕ ਹੈ ਸਰੀਰ ਦਾ ਜਾਣਾ, ਇੱਕ ਹੈ ਜ਼ਮੀਰ ਦਾ ਜਾਣਾ। ਜਿਨ੍ਹਾਂ ਦੀਆਂ ਜ਼ਮੀਰਾਂ ਵੱਡੀਆਂ ਹੋ ਗਈਆਂ ਨਾ, ਉੱਚੀਆਂ ਹੋ ਗਈਆਂ, ਉਹ ਭਾਵੇਂ ਕਿੰਨੇ ਮਰਜ਼ੀ ਯੁੱਗ ਬੀਤ ਜਾਣ, ਉਹ ਸੰਸਾਰ ਤੋਂ ਜਾਂਦੇ ਨਹੀਂ। ਬਾਬਾ ਬੁੱਢਾ ਜੀ ਦੀ ਯਾਦ ਅੱਜ ਤੱਕ ਹਿਰਦਿਆਂ ਚ ਤਾਜ਼ਾ। ਭਾਈ ਲਛਮਣ ਸਿੰਘ ਧਾਰੋ ਵਾਲੀਏ, ਉਨ੍ਹਾਂ ਦੀ ਯਾਦ ਤਾਜ਼ਾ। ਭਾਈ ਗੁਰਦਾਸ ਜੀ, ਭਾਈ ਮਰਦਾਨਾ ਜੀ, ਜਿੰਨੇ ਵੀ ਰੱਬੀ ਪਿਆਰੇ ਨੇ, ਸਰੀਰ ਕਰਕੇ ਭਾਵੇਂ ਸਾਡੇ ਚੋਂ ਪੰਧ ਮੁਕਾ ਗਏ, ਪਰ ਉਦਾਂ ਉਨ੍ਹਾਂ ਦੀਆਂ ਯਾਦਾਂ ਤਾਜ਼ੀਆਂ ਨੇ, ਕਿਉਂਕਿ ਉਨ੍ਹਾਂ ਨੇ ਜਿਉਣਾ ਆਪਣੇ ਆਪ ਨੂੰ ਜ਼ਮੀਰ ਦੇ ਤਲ ਤੇ ਕਰ ਲਿਆ। ਅੱਜ ਮੇਰੇ ਮਾਲਕ ਨੇ ਰਹਿਮ ਕੀਤਾ। ਸਤਿਗੁਰੂ ਕਹਿੰਦੇ ਸੁਰ, ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਨਰ, ਨਰ ਕਹਿੰਦੇ ਨੇ ਮਨੁੱਖਾਂ ਨੂੰ, ਮੁੰਨ ਜਨ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਹੋਣਾ ਨੇ ਨਾ ਮੁਨੀ ਸ਼ਬਦ ਦੇ ਪੰਜ ਅਰਥ ਕੀਤੇ ਨੇ ਮਾਨਕੋਸ਼ ਵਿਚ, ਪਰ ਸ਼ੁੱਧ ਨਜ਼ਦੀਕਲਾ ਅਰਥ ਹੈ ਮੁਨੀ ਜਨ, ਭਗਤ ਜਨ ਜਿਹੜੇ ਨੇ। ਸੁਰ ਨਰ ਮੁੰਨ ਜਨ ਕਰਦੇ ਕੀ ਨੇ? ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦੋ ਚੀਜ਼ਾਂ ਦਾ ਭੁਲੇਖਾ ਕੱਢਤਾ ਮੇਰੇ ਮਾਲਕ ਨੇ, ਇੱਕ ਤੇ ਬਾਹਰੋਂ ਅੰਮ੍ਰਿਤ ਲੱਭੀ ਨਾ, ਕਿਉਂਕਿ ਅੰਮ੍ਰਿਤ ਕਿੱਥੇ ਹੈ? ਕਹਿਣ ਲੱਗੇ ਅੰਮ੍ਰਿਤ ਪੀਆ ਸਤਿਗੁਰ ਦੀ ਆ, ਇਹ ਗੁਰੂ ਕੋਲ ਹੀ ਹੈ। ਤੇ ਆਖਿਆ ਜੀ ਇਹ ਅੰਮ੍ਰਿਤ ਦੀਆਂ ਦਾਤਾਂ ਗੁਰੂ ਕੋਲੋਂ ਮਿਲਣਗੀਆਂ। ਮੈਂ ਬੜੀ ਜਗ੍ਹਾ ਤੇ ਭਟਕ ਕੇ ਆਇਆ, ਭੱਟਾ ਨੇ ਕਿੱਡਾ ਪਿਆਰਾ ਬਚਨ ਕਿਹਾ, ਕਹਿੰਦੇ ਦੁਨੀਆਂ ਨੇ ਕਿਹਾ ਫਲਾਣੇ ਕੋਲ ਜਾ, ਉਥੇ ਜਾ, ਮੈਂ ਚਲਾ ਗਿਆ, ਰਹੇ ਉਹ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ ਸੰਨਿਆਸੀ, ਤਪਸ਼ੀਏ ਮੁੱਖੋ ਇਹ ਪੰਡਿਤ ਮਿੱਠੇ, ਬਰਸ਼ ਇਹ ਕੌਮ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਕਿਸੇ ਦੇ ਜੀਵਨ ਵਿਚ ਗੱਲ ਤੇ ਕੋਈ ਹੈ ਨੀ, ਲੋਕਾਂ ਨੂੰ ਪਿੱਛੇ ਲਾਈ ਫਿਰਨਗੇ। ਹਜ਼ੂਰ ਕਹਿੰਦੇ ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਲੱਭਦੇ ਨੇ, ਭਾਲਦੇ ਨੇ। ਪਤਾ ਨੀ ਸ਼ਾਇਦ ਸਾਨੂੰ ਲੱਭਣਾ ਨੀ ਨਾ ਪਿਆ, ਅਸੀਂ ਬੇਗੌਰੀ ਬਹੁ ਕਰ ਦਿੱਤੀ। ਦੁੱਖ ਖਿਮਾ ਕਰਿਓ, ਬੁਰਾ ਨਾ ਮਨਾਇਓ, ਕਿਉਂਕਿ ਮਨੁੱਖ ਜਿਹੜੇ ਪਾਸੇ ਰਾਹ ਤੇ ਚੱਲਦਾ ਉਹਦੇ ਲਈ ਉਹਦੇ ਕੋਲ ਤਰਕ ਬੜੇ ਹੁੰਦੇ ਨੇ। ਤੁਸੀਂ ਕਿਸੇ ਚੀਜ਼ ਨੂੰ ਨੈਗੇਟਿਵ ਸਿੱਧ ਕਰਨਾ, ਇੱਕ ਬੰਦਾ ਹੀ ਉਸੇ ਚੀਜ਼ ਦੇ ਬਾਰੇ ਨੈਗੇਟਿਵ ਸੋਚ ਕੇ ਨੈਗੇਟਿਵ ਪ੍ਰਮਾਣ ਤੇ ਪ੍ਰਮਾਣ ਦਏਗਾ, ਉਹਦੇ ਬਾਰੇ ਹੀ ਪੋਜ਼ਿਟਿਵ ਸੋਚ ਕੇ ਪੋਜ਼ਿਟਿਵ ਤੇ ਪ੍ਰਮਾਣ ਤੇ ਪ੍ਰਮਾਣ ਦਏਗਾ। ਮੇਰੇ ਸਤਿਗੁਰੂ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਦੁਨੀਆਂ ਭਾਲਦੀ ਫਿਰਦੀ ਮਿੱਤਰਾ, ਪਰ ਆ ਮੈਂ ਤੈਨੂੰ ਦੱਸਾਂ ਇਹ ਅੰਮ੍ਰਿਤ ਗੁਰੂ ਕੋਲ ਹੈ, ਸੋ ਅੰਮ੍ਰਿਤ ਗੁਰ ਤੇ ਪਾਇਆ, ਜੇ ਅੰਮ੍ਰਿਤ ਦੀ ਦਾਤ ਲੈਣੀ ਤੇ ਗੁਰੂ ਕੋਲ ਆਉਣਾ ਕਰ।
ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।
ਕਹਿੰਦੇ ਅੰਮ੍ਰਿਤ ਦੀ ਦਾਤ ਮਿਲਣੀ ਉਦੋਂ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਉਹਦੇ ਤੋਂ ਬਿਨਾਂ ਨਹੀਂ। ਤੇ ਆਖਿਆ ਜੀ ਗੁਰੂ ਦੀ ਕਿਰਪਾ ਕਿਵੇਂ ਹੋਏਗੀ? ਕਹਿੰਦੇ ਇਸ ਹਿਰਦੇ ਚ ਸੱਚੇ ਨੂੰ ਜਗਾ ਦੇ, ਸੱਚਾ ਮਨ ਵਸਾਇਆ। ਹਜੇ ਇਹਦੇ ਅੰਦਰ ਝੂਠ ਨੂੰ ਜਗਾ ਦਿੱਤੀ ਹੋਈ ਹੈ, ਕਪਟ ਨੂੰ ਜਗਾ ਦਿੱਤੀ, ਫਰੇਬ ਨੂੰ ਦਿੱਤੀ, ਛਲ ਨੂੰ ਦਿੱਤੀ। ਜਿਹਦੇ ਸੱਚਾ ਅੰਦਰ ਵਸ ਗਿਆ, ਖਿਮਾ ਕਰਿਓ ਹੈ ਕੜਵਾ ਬੁਰਾ ਲੱਗੇਗਾ ਜ਼ਰੂਰ, ਪਰ ਸੱਚਾਈ ਵੀ ਇਹ ਹੈ। ਮੈਂ ਕਈ ਵਾਰੀ ਧਾਰਮਿਕ ਲੋਕਾਂ ਨੂੰ ਵੇਖਣਾ ਜਿਨ੍ਹਾਂ ਨੇ ਜਿੰਨਾ ਜਿੰਨਾ ਆਪਣੇ ਆਪ ਨੂੰ ਧਰਮ ਦੇ ਲਿਬਾਸ ਵਿਚ ਜ਼ਿਆਦਾ ਰੰਗਿਆ, ਉਨ੍ਹਾਂ ਦੇ ਪਿਛੋਕੜ ਵਿਚ ਉਨਾ ਹੀ ਕਪਟ, ਛਲ, ਫਰੇਬ, ਧੋਖਾ। ਈਵਨ ਆਪਣਿਆਂ ਨੂੰ ਵੀ ਉਹ ਲੋਕ ਮਾਫ਼ ਨਹੀਂ ਕਰਦੇ, ਉਹ ਜੀਵਨ ਦਾ ਹਿੱਸਾ ਬਣ ਚੁੱਕਾ। ਸਤਿਗੁਰੂ ਕਹਿਣ ਲੱਗੇ ਉਹ ਭਾਈ ਅੰਦਰ ਸੱਚੇ ਨੂੰ ਜਗਾ ਦੇ, ਜਦੋਂ ਅੰਦਰ ਸੱਚ ਆ ਗਿਆ ਫਿਰ ਕਹਿਣ ਲੱਗੇ ਮੁੱਖ ਚੋਂ ਵੀ ਸੱਚ ਨਿਕਲੇਗਾ, ਜੀਵਨ ਦੇ ਕਰਮਾਂ ਚੋਂ ਸੱਚ ਨਿਕਲੇਗਾ, ਫਿਰ ਤੈਨੂੰ ਗੁਰੂ ਦੀ ਇਸ ਬਖਸ਼ਿਸ਼ ਦੀ ਪ੍ਰਾਪਤੀ ਹੋਵੇਗੀ।
ਜੰਤ ਸਭ ਤੁਹਾਡੇ ਉਪਾਏ, ਇੱਕ ਵੇਖ ਪਰਸਨ ਆਇਆ।
ਸਾਹਿਬ ਕਹਿੰਦੇ ਜਿਤਨੇ ਵੀ ਕਾਇਨਾਤ ਵਿਚ ਜੀਵ ਜੰਤ ਨੇ ਨਾ, ਹੇ ਮਾਲਕ ਇਹ ਸਾਰੇ ਤੁਹਾਡੇ ਬਣਾਏ ਹੋਏ ਨੇ, ਤੇ ਇੱਕ ਦੇ ਅਰਥ ਨੇ ਕਈ ਕਈ ਉਹ ਨੇ ਜਿਨ੍ਹਾਂ ਨੇ ਤੁਹਾਨੂੰ ਵੇਖਿਆ, ਤੁਹਾਨੂੰ ਪਰਸਿਆ, ਤੁਹਾਡੀ ਵਿਚਾਰਧਾਰਾ ਦੇ ਧਾਰਨੀ ਬਣ ਗਏ। ਪਰ ਕਈ ਐਸੇ ਵੀ ਨੇ ਜਿਨ੍ਹਾਂ ਦਾ ਸੁਭਾਅ ਇਹ ਬਣ ਗਿਆ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਤੇ ਕਰਦੇ ਕੀ ਨੇ ਉਹ ਕੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਉਨ੍ਹਾਂ ਦੇ ਜੀਵਨ ਦਾ ਆਧਾਰ ਜਿਹੜਾ ਉਹ ਜ਼ਹਿਰ ਬਣ ਗਈ। ਉਨ੍ਹਾਂ ਨੂੰ ਤੇ ਆਵਾਜ਼ ਮਾੜੀ, ਰੇ ਮੁੜੇ ਤੂੰ ਸਿਮਰਤ ਅਬ ਨਾ ਹੀ ਕਹਿਣ ਲੱਗੇ, ਤੇ ਹੇ ਮੂਰਖ ਇਨਸਾਨ ਤੇਰੇ ਜੀਵਨ ਵਿਚ ਉਹਦੀਆਂ ਬਖਸ਼ਿਸ਼ਾਂ ਉਹਦੀਆਂ ਬੰਦਗੀਆਂ ਨੂੰ ਗਾਉਣ ਦਾ ਸਮਾਂ ਨਹੀਂ ਬਣਦਾ। ਸਤਿਗੁਰੂ ਕਹਿਣ ਲੱਗੇ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਦਾਤ ਨੂੰ ਸੰਭਾਲ ਲਿਆ, ਜਿਹੜੇ ਜੀਵ ਜੰਤ ਤੁਹਾਨੂੰ ਪਰਸਨ ਲਈ ਆ ਗਏ ਹਨ।
ਲੱਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ।
ਲੱਭ ਦਾ ਅਰਥ ਹੈ ਚਸਕਾ, ਲੋਭ ਦਾ ਅਰਥ ਹੈ ਲਾਲਚ। ਕਹਿਣ ਲੱਗੇ ਉਹਨਾਂ ਜੀਵਾਂ ਦੇ ਵਿੱਚੋਂ ਚਸਕੇ ਮੁੱਕ ਗਏ, ਵਾਸ਼ਨਾਵਾਂ ਖਤਮ ਹੋ ਗਈਆਂ, ਉਹਨਾਂ ਦੇ ਜੀਵਨ ਚੋਂ ਲਾਲਚ ਮੁੱਕ ਗਿਆ, ਤੇ ਸਭ ਤੋਂ ਵੱਡੀ ਬਿਮਾਰੀ ਜਿਹੜੀ ਮਨੁੱਖ ਨੂੰ ਮੌਜੂਦਾ ਸਮੇਂ ਚ ਲੱਗੀ ਉਹ ਹੈ ਈਗੋ ਦੀ, ਹੰਕਾਰ ਦੀ, ਹਉਮੈ ਦੀ। ਹਰੇਕ ਜਗ੍ਹਾ ਇਵਨ ਇੱਥੋਂ ਤੱਕ ਗੁਰਦੁਆਰੇ ਵਿਚ ਜਾ ਕੇ ਹੰਕਾਰ ਨਹੀਂ, ਮੇਰੇ ਵਰਗਾ ਵੇਖਦਾ ਮੈਂ ਕੱਪੜੇ ਕਿਹੜੇ ਪਾ ਕੇ ਆਇਆ, ਮੇਰੇ ਬਰਾਬਰ ਦਾ ਕੋਈ ਹੋਰ ਹੈਗਾ, ਇਹ ਵੀ ਹੰਕਾਰ ਹੈ। ਸੂਖਸ਼ਮ ਹਉਮੈ, ਮੈਂ ਰੋਜ਼ ਨਿਤਨੇਮ ਕਰਨ ਵਾਲਾ ਸੂਖਸ਼ਮ ਹਉਮੈ, ਜ਼ਰੂਰੀ ਨਹੀਂ ਹਉਮੈ ਬਾਹਰੀ ਤਲ ਤੇ ਆਵੇਗੀ, ਧਾਰਮਿਕ ਖੇਤਰ ਵਿਚ ਵੀ ਬੜੀ ਛੇਤੀ। ਕਹਿਣ ਲੱਗੇ ਲੱਭ ਲੋਭ ਅਹੰਕਾਰ ਚੁੱਕਾ, ਤੇ ਅਗਲੀ ਗੱਲ ਬੜੀ ਪਿਆਰੀ ਕਹੀ, ਸਤਿਗੁਰ ਭਲਾ ਪਾਇਆ। ਉਨ੍ਹਾਂ ਨੂੰ ਜਿਹੜਾ ਗੁਰੂ ਹੈ ਨਾ ਚੰਗਾ ਲੱਗਣ ਲੱਗ ਪਿਆ। ਗੁਰੂ ਚੰਗਾ ਲੱਗਦਾ ਨਹੀਂ, ਗੁਰੂ ਕੋਲ ਆ ਜਾਣਾ ਬਹਿ ਜਾਣਾ ਇਹਦਾ ਅਰਥ ਇਹ ਨਹੀਂ। ਛੋਟੀ ਜੀ ਇੱਕ ਉਦਾਹਰਨ ਰੂਪ ਵਿਚ ਵਿਚਾਰ ਆਪ ਜੀ ਨਾਲ ਸਾਂਝੀ ਕਰ ਲਵਾਂ। ਭਾਈ ਕਾਨ ਸਿੰਘ ਨਾਭਾ ਦੇ ਨਾ ਪਿਤਾ ਜੀ ਭਾਈ ਨਾਰਾਇਣ ਸਿੰਘ, ਬੜੀ ਬਖਸ਼ਿਸ਼ ਸੀ ਇਹਨਾਂ ਤੇ। ਇਵਨ ਇੱਕ ਓਅੰਕਾਰ ਤੋਂ ਆਰੰਭ ਹੋ ਕੇ 18-10-20 ਤੱਕ ਕਹਿੰਦੇ ਇੰਨਾ ਜੀਵਨ ਸਾਧਿਆ ਸੀ ਨਾ, ਸਾਰੀ ਬਾਣੀ ਕੰਠ ਸੀ, ਸਰੀਰ ਨੂੰ ਸਾਧ ਕੇ ਚੌਂਕੜਾ ਲਾਉਣਾ ਤੇ ਪੂਰੀ ਬਾਣੀ ਦਾ ਪਾਠ ਕਰਕੇ ਇਹਨਾਂ ਨੇ ਤਾਂ ਉੱਠਣਾ, ਰਹਿਮਤ ਤੋਂ ਬਿਨਾਂ ਇਹ ਕਾਰਜ ਨਹੀਂ। ਇੱਕ ਸ਼ਬਦ ਵੀ ਕਈ ਵਾਰੀ ਨਾ ਦਿਮਾਗ ਉਚਾਟ ਹੋਵੇ ਨਾ ਨਹੀਂ ਬੋਲਿਆ ਜਾਂਦਾ, ਨਹੀਂ ਉਚਾਰਨ ਹੁੰਦਾ ਪੂਰੀ ਬਾਣੀ। ਗੁਰੂ ਦੀ ਇਸ ਬਖਸ਼ਿਸ਼ ਦੇ ਬਾਬਤ ਪਤਾ ਲੱਗਾ ਪਟਿਆਲਾ ਪਤੀ ਰਾਜਾ ਸਰਦਾਰ ਹੀਰਾ ਸਿੰਘ ਹੁਣਾਂ ਨੂੰ। ਉਨ੍ਹਾਂ ਨੇ ਕਿਹਾ, ਕਹਿਣ ਲੱਗੇ ਵੀ ਬੜੀਆਂ ਰਹਿਮਤਾਂ ਨੇ, ਕਿਉਂਕਿ ਭਾਈ ਕਾਨ ਸਿੰਘ ਨਾਭਾ ਨਾਲ ਉਨ੍ਹਾਂ ਦੀ ਨੇੜਤਾ ਸੀ। ਉਨ੍ਹਾਂ ਨੇ ਇੱਕ ਦਿਨ ਭਾਈ ਨਾਰਾਇਣ ਸਿੰਘ ਜੀ ਉਨ੍ਹਾਂ ਨੂੰ ਬੁਲਾ ਕੇ ਗੱਲ ਕੀਤੀ, ਕਹਿੰਦੇ ਵੀ ਤੁਹਾਡੀ ਉਪਮਾ ਬਹੁਤ ਸੁਣੀ। ਉਹ ਕਹਿਣ ਲੱਗੇ ਕਿਹੜੀ ਗੱਲੋਂ? ਅੱਗੋਂ ਆਵਾਜ਼ ਦਿੱਤੀ, ਕਹਿੰਦੇ ਵੀ ਤੁਸੀਂ ਇੰਨੇ ਕੁ ਗੁਰੂ ਰਹਿਮਤ ਦੇ ਪਾਤਰ ਹੋ, ਇੱਕ ਓਅੰਕਾਰ ਤੇ ਚੌਂਕੜਾ ਲੱਗ ਕੇ ਸੰਪੂਰਨ ਸਮਾਪਤੀ ਤੇ ਚੌਂਕੜਾ ਖੋਲਦੇ ਹੋ, ਨਾ ਸਰੀਰਕ ਕਿਰਿਆ ਲਈ ਜਾਂਦੇ ਹੋ, ਬੜੀਆਂ ਰਹਿਮਤਾਂ ਨੇ, ਵੀ ਮੈਂ ਚਾਹੁੰਦਾ ਤੁਸੀਂ ਬਾਣੀ ਸੁਣਾਓ, ਮੈਂ ਸੁਣਾ। ਭਾਈ ਨਾਰਾਇਣ ਸਿੰਘ ਉਨ੍ਹਾਂ ਨੂੰ ਚੰਗਾ ਬੜਾ ਲੱਗਾ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਉਹ ਫਿਰ ਮਿੱਠਾ ਲੱਗਦਾ ਨਾ ਵੀ ਮੈਨੂੰ ਚੰਗਾ ਲੱਗਿਆ, ਤੁਸੀਂ ਬਾਣੀ ਸੁਣਨ ਵਾਲੇ ਹੋ, ਮੈਨੂੰ ਸੁਣਾਉਣ ਦਾ ਆਨੰਦ ਆਵੇਗਾ। हां कई ओ ने जो बिन प्रतीती कूड़ी कूड़ी अखी मीच दे ओ चीज ना होए मेरे वर्गे नु दब शब्द याद ने अखा मीचनिया ओदा ए भी तुहाडे ते प्रभाव बन जाए बाणी बड़ी याद है ओदा मतलब केवल इन्ना है पर भाई नारायण सिंह ने कहा कहिंदे मैनू चंगा लगा भी अज भी उपाशक हैगे ने कहिंदे ठीक है तुसी दिन नीयत कर लो मैं बाणी सुनाउण लई तैयार हां उन्हां ने शरीर नू साधना कर लिया असल विच शरीर दियां भी कुछ क्रियावां ने ना ਉਹ ਸਾਰੀਆਂ ਕਿਰਿਆਵਾਂ ਦੇ ਲਈ ਇੱਕ ਦੋ ਦਿਨ ਪਹਿਲਾਂ ਜਲ ਪਾਣੀ ਤਿਆਗ ਦੇਣਾ ਤਾਂ ਕਿ ਸਰੀਰ ਕੋਈ ਦਿੱਕਤ ਨਾ ਕਰੇ ਹੁੱਜਤ ਨਾ ਕੋਈ ਹੋਵੇ ਜਿਹਦੇ ਕਰਕੇ ਉੱਠਣਾ ਪਏ ਸਰੀਰ ਸਾਧ ਲਿਆ ਭਾਈ ਸਾਹਿਬ ਭਾਈ ਨਰੈਣ ਸਿੰਘ ਜੀ ਉਹਨਾਂ ਨੇ ਚੌਂਕੜਾ ਲਾ ਲਿਆ ਬਿਸਤਰ ਵਿਛ ਗਏ ਤੇ ਉਧਰ ਮਹਾਰਾਜਾ ਪਟਿਆਲਾ ਉਹ ਸਨਮੁਖ ਬਹਿ ਕੇ ਬਾਣੀ ਸਰਵਣ ਕਰਨ ਦੇ ਲਈ ਕਹਿੰਦੇ ਐਸਾ ਚੌਂਕੜਾ ਲੱਗਾ ਉਹਨਾਂ ਬਾਣੀ ਦੀ ਆਰੰਭਤਾ ਇੱਕ ਓਅੰਕਾਰ ਤੋਂ ਕਰਕੇ 18-10-20 ਦੀ ਸੰਪੂਰਨਤਾ ਤੇ ਲੈ ਗਏ ਜਦੋਂ ਸਮਾਪਤੀ ਹੋ ਗਈ ਨਾ ਤੇ ਕਹਿੰਦੇ ਮਹਾਰਾਜਾ ਪਟਿਆਲਾ ਨੇ ਥਾਲ ਲਿਆ ਉਹਦੇ ਵਿੱਚ ਜਗੀਰਾਂ ਦੇ ਬਣਾ ਕੇ ਨਾ ਕਾਗਜ਼ ਪੱਤਰ ਉਹ ਰੱਖ ਕੇ ਸਾਨੂੰ ਕਹਿੰਦੇ ਵੀ ਛੋਟੀ ਜੀ ਤੁੱਛ ਜੀ ਭੇਟ ਹੈ ਪ੍ਰਵਾਨ ਕਰ ਲਓ ਭਾਈ ਨਰੈਣ ਸਿੰਘ ਹੁਣਾਂ ਨੇ ਕਿਹਾ ਕਹਿਣ ਲੱਗੇ ਵੀ ਇਹ ਖਿਆਲ ਮਨ ਚ ਕਦੋਂ ਆਇਆ ਕਹਿੰਦੇ ਜਦੋਂ ਬਾਣੀ ਚੱਲ ਰਹੀ ਸੀ ਨਾ ਪਹਿਲਾਂ ਤੇ ਤੁਹਾਡਾ ਰਹਾ ਬੜਾ ਪਿਆਰਾ ਬਾਣੀ ਦੀ ਸ਼ੁੱਧਤਾ ਬਾ ਕਮਾਲ ਤੁਹਾਡੇ ਬੋਲਣ ਦਾ ਤਰੀਕਾ ਬਾ ਕਮਾਲ ਤੇ ਮੇਰੇ ਮਨ ਚ ਆਇਆ ਮਨਾ ਮੈਂ ਕੀ ਦਿਆਂ ਇਹ ਦੁਨਿਆਵੀ ਭਟਾਵਾਂ ਨੇ ਜਗੀਰਾਂ ਰਾਜ ਭਾਗ ਪੈਸਾ ਧੇਲਾ ਮੈਂ ਕੀ ਦਿਆਂ ਤੁਹਾਡੇ ਕੋਲ ਅਰਪਣ ਕਰਦਿਆਂ ਤੇ ਅੱਗੋਂ ਭਾਈ ਨਰੈਣ ਸਿੰਘ ਹੁਣਾਂ ਨੇ ਨਾ ਵੇਖੋ ਜਿਹਨੂੰ ਚੀਜ਼ ਮਿਲਦੀ ਹੋਵੇ ਉਹਨੂੰ ਤੇ ਗਿਲਾ ਕਰਨ ਦਾ ਜਿਹੜਾ ਕੋਈ ਉਹ ਨਹੀਂ ਨਾ ਹੁੰਦਾ ਜਿਹਨੂੰ ਮਿਲ ਰਹੀ ਹੈ ਪ੍ਰਾਪਤੀ ਕਰਦਾ ਮਨੁੱਖ ਕਹਿਣ ਲੱਗਾ ਵੀ ਇਹੀ ਤੇ ਕਾਰਨ ਹੈ ਪਰ ਭਾਈ ਨਰੈਣ ਸਿੰਘ ਜੀ ਨੇ ਜਲ ਨੈਣਾ ਵਿੱਚ ਜਲ ਭਰ ਲਿਆ ਕਹਿੰਦੇ ਮਹਾਰਾਜਾ ਪਟਿਆਲਾ ਜਦੋਂ ਤੂੰ ਪਹਿਲੇ ਦਿਨ ਇਹ ਗੱਲ ਕਹੀ ਸੀ ਨਾ ਮੈਂ ਬਾਣੀ ਸਰਵਣ ਕਰਨੀ ਹੈ ਮੈਨੂੰ ਬਾਣੀ ਨਾਲ ਪਿਆਰ ਹੈ ਮੈਂ ਕਿਹਾ ਕਿੱਡਾ ਭਾਗਾਂ ਵਾਲਾ ਸਿੱਖ ਹੈ ਜਿਹਨੂੰ ਬਾਣੀ ਐਡੀ ਚੰਗੀ ਲੱਗਦੀ ਹੈ ਜਿਨ੍ਹਾਂ ਨੂੰ ਸਤਿਗੁਰੂ ਭਲਾ ਭਾਇਆ ਗੁਰੂ ਚੰਗਾ ਲੱਗਦਾ ਮੈਂ ਤੈਨੂੰ ਸੁਣਾਉਣਾ ਪਰ ਜਦੋਂ ਤੂੰ ਆਹ ਗੱਲ ਦੱਸ ਦਿੱਤੀ ਨਾ ਵੀ ਮੈਂ ਸੋਚਦਾ ਪਿਆ ਸਾਂ ਤੁਹਾਨੂੰ ਭੇਟ ਕੀ ਕਰਾਂ ਥਾਲ ਵਿੱਚ ਰੱਖ ਕੇ ਧਨ ਦੇਵਾਂ ਹੀਰੇ ਦੇਵਾਂ ਜਵਾਹਰਾਤ ਦੇਵਾਂ ਸੋਨਾ ਦੇਵਾਂ ਕਿ ਜਗੀਰਾਂ ਦੇ ਕਾਗਜ਼ ਬਣਾ ਕੇ ਦੇ ਦਿਆਂ ਕਿ ਰਾਜ ਭਾਗ ਦੇ ਦਿਆਂ ਕਿ ਆਪਦੇ ਰਾਜ ਦਾ ਵੱਡਾ ਅਹੁਦੇਦਾਰ ਨਿਯੁਕਤ ਕਰਦੇ ਆਂ ਕਹਿੰਦੇ ਜਦੋਂ ਆਹ ਗੱਲ ਸੁਣੀ ਕਹਿੰਦੇ ਮਨ ਬੜਾ ਦੁਖੀ ਹੋਇਆ ਤੂੰ ਵਪਾਰ ਹੀ ਕੀਤਾ ਸੱਜਣਾ ਤੈਨੂੰ ਗੁਰੂ ਭਲਾ ਪਾਇਆ ਨੀ ਤੈਨੂੰ ਚੰਗਾ ਨੀ ਲੱਗਾ ਬਲਕਿ ਤੂੰ ਮੇਰੇ ਤੋਂ ਸੁਣ ਕੇ ਉਹਦੀ ਬਦੌਲਤ ਮੈਨੂੰ ਆ ਜਿਹੜੇ ਚੰਦ ਛਿੱਲੜ ਦੇਣੇ ਚਾਹੁੰਦਾ ਚੰਦ ਟੁਕੜੇ ਦੇਣੇ ਚਾਹੁੰਦਾ ਜ਼ਮੀਨਾਂ ਦੇਣੀਆਂ ਚਾਹੁੰਦਾ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਨੂੰ ਗੁਰੂ ਭਲਾ ਪਾਇਆ ਨਾ ਚੰਗਾ ਲੱਗਾ ਉਹ ਫਿਰ ਗੁਰੂ ਵਰਗੇ ਬਣ ਗਏ ਹਰ ਕਾ ਸੇਵਕ ਸੋ ਹਰ ਜਿਹਾ ਜਿਨ੍ਹਾਂ ਨੂੰ ਗੁਰੂ ਚੰਗਾ ਲੱਗਾ ਗੁਰੂ ਦੇ ਰੂਪ ਵਿੱਚ ਆ ਗਏ ਗੁਰੂ ਦੀ ਵਿਚਾਰ ਉਹਨਾਂ ਦੇ ਜੀਵਨ ਦੇ ਵਿੱਚੋਂ ਝਲਕ ਮਾਰਨੀ ਆਰੰਭ ਕਰ ਦਿੰਦੀ ਹੈ
ਸਮੈ ਨਾਨਕ ਜਿਸ ਨੂੰ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾਉਂਦੇ ਆ ਤੀਸਰੇ ਗੁਰਦੇਵ ਪਿਤਾ ਜੀ ਨੇ ਕਿਹਾ ਕਹਿਣ ਲੱਗੇ ਕਹਿ ਨਾਨਕ ਜਿਸ ਨੂੰ ਆਪ ਤੁਠਾ ਜਿਹਦੇ ਤੇ ਮੇਰਾ ਵਾਹਿਗੁਰੂ ਪਰਮੇਸ਼ਵਰ ਮਿਹਰਬਾਨ ਹੋ ਜਾਂਦਾ ਤਰੁੱਠ ਜਾਂਦਾ ਕਹਿਣ ਲੱਗੇ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਹੁਣ ਕੀ ਸੋਚੀਏ ਸਤਿਗੁਰੂ ਜਿਹੜੇ ਅੱਜ ਤੇਰੀ ਇਸ ਦਾਤ ਤੋਂ ਵੀ ਹੋਣੇ ਨੇ ਕਿ ਉਹਨਾਂ ਤੇ ਤੁਸੀਂ ਤਰੁੱਠੇ ਨਹੀਂ ਜੀ ਬਿਲਕੁਲ ਉਹਨਾਂ ਤੇ ਗੁਰੂ ਤਰੁੱਠਿਆ ਨਹੀਂ ਜੇ ਤਰੁੱਠ ਗਿਆ ਤੇ ਸਾਹਿਬ ਕਹਿਣ ਲੱਗੇ ਉਹਨਾਂ ਨੇ ਪੌਣ ਜੀਵਨ ਵਿੱਚ ਲੈ ਆਂਦੀ ਹੈ ਅਰਦਾਸ ਕਰੀਏ ਸਤਿਗੁਰੂ ਆ 2022 ਦੀ ਵਿਸਾਖੀ ਦਾ ਪੁਰਬ ਹੈ ਦਿਨ 2-4 ਬਾਕੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦਾਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦਾਤਾ ਮੇਰੇ ਤੇ ਤਰੁੱਠ ਪਓ ਮੈਂ ਚਾਹੁੰਦਾ ਤੁਸੀਂ ਮੇਰੇ ਤੇ ਤਰੁੱਠੋ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਦੀ ਦਾਤ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਉਹ ਪਾ ਦਿਓ ਤਾਂ ਕਿ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਜੇ ਕਿਉਂਕਿ ਮੈਂ ਚਾਹੁੰਦਾ ਜਿਹੜੇ ਬਚਨ ਤੁਸੀਂ ਕਹੇ ਸੀ ਨਾ ਰਾਮ ਕਬੀਰਾ ਏਕ ਭਏ ਹੈ ਆਪੇ ਗੁਰਚੇਲਾ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ ਮੈਂ ਉਹਨਾਂ ਸਿੱਖਾਂ ਵਿੱਚ ਆਪਣਾ ਨਾਮ ਲਿਖਾਉਣਾ ਚਾਹੁੰਦਾ ਮੈਂ ਚਾਹੁੰਦਾ ਮੇਰੀ ਪਹਿਚਾਣ ਮੁੱਕ ਜਾਏ ਮੇਰੇ ਚਿਹਰੇ ਚੋਂ ਚਲਕਾਰਾ ਮੇਰੇ ਬਸਤਰਾਂ ਚੋਂ ਚਲਕਾਰਾ ਮੇਰੇ ਗੁਰਦੇਵ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦਾਤਾ ਜੀ ਦਾ ਪਵੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹ ਮੇਰਾ ਕਰਦੇ ਨੇ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਜਿਹਦੇ ਤੇ ਗੁਰੂ ਤਰੁੱਟ ਪੈਂਦਾ ਕਹਿਣ ਲੱਗੇ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਉਹਨਾਂ ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਆਪਦੀ ਝੋਲੀ ਚ ਪਵਾ ਲਈ ਉਹ ਵੱਡਿਆਂ ਭਾਗਾਂ ਵਾਲੇ ਬਣ ਗਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਬੌੜੀ ਕਰਨ, ਅਸੀਂ ਵੀ ਵੱਡਿਆਂ ਭਾਗਾਂ ਵਾਲੇ ਬਣੀਏ, ਸਾਡੇ ਕਰਮ ਵੀ ਖੁੱਲਣ, ਸਾਡੇ ਤੇ ਵੀ ਰੰਗ ਚੜੇ, ਅਸੀਂ ਅਭਾਗਾ ਸ਼ਬਦ ਆਪਣੇ ਜੀਵਨ ਚੋਂ ਬਾਹਰ ਕੱਢ ਦਈਏ, ਫਿਰ ਸਾਡਾ ਆਉਣਾ ਸਫਲਾ ਅਤੇ ਸਾਰਥਕ ਹੈ। ਬਹੁਤ ਬਹੁਤ ਧੰਨਵਾਦ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਦਾ, ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨਾਲ ਸ਼ਬਦ ਗਾਇਨ ਕੀਤੇ ਹਨ। ਸਤਿਗੁਰੂ ਕਿਰਪਾ ਕਰਨ ਆਪ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਕੁਟਾਨ ਕੋਟ ਚੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਤੁਹਾਡੇ ਦਰਸ਼ਨ ਕਰਵਾਏ। ਸਤਿਗੁਰੂ ਤੁਹਾਡਾ ਮੇਰਾ ਸਭਨਾਂ ਦਾ ਪਿਆਰ ਗੁਰੂ ਸ਼ਬਦ ਨਾਲ ਪਰਿਪੱਕ ਕਰਨ, ਤਾਂ ਕਿ ਸਾਡਾ ਆਉਣ ਵਾਲਾ ਕੱਲ ਹੋਰ ਸੁਹਾਵਣਾ ਹੋਰ ਆਨੰਦ ਵਾਲਾ ਬਣੇ। ਸਤਿਗੁਰੂ ਤੁਹਾਡੀ ਮੇਰੀ ਸਭਨਾਂ ਦੀ ਹਾਜ਼ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਪ੍ਰਵਾਨ ਕਰਨ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਦਾ ਪਾਠ ਕਰਕੇ ਸੰਪੂਰਨਤਾ ਵੱਲ ਚੱਲੀਏ ਜੀ।
ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ, ਤਿੰਨ ਅੰਮ੍ਰਿਤ ਗੁਰ ਤੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।